ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪੰਜਵਾਂ। ਸਿਰਖੈ ਹੇਠ ਸਭ ਜੰਤ ਇਕੱਠੇ, ਇਕ ਤੱਤੇ ਇਕ ਬੋਲਣ ਮਿੱਠੇ। ਹਸਤ ਉਦੂਤ ਭਇਆ ਉੱਠ ਚੱਲੀ, ਜਿਉਂ ਜਿਉਂ ਔਦੁ ਬਿਹਾਣੀਆਂ। ਸਿਰਖੈ ਹੇਠ ਸਭ ਜੰਤ ਇਕੱਠੇ, ਇਕ ਤੱਤੇ ਇਕ ਬੋਲਣ ਮਿੱਠੇ। ਹਸਤ ਉਦੂਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦੁ ਬਿਹਾਣੀਆਂ। ਪਾਪ ਕਰਿੰਦੜ ਸਰ ਪਰ ਮੁੱਠੇ, ਅਜਰਾਈਲ ਫੜੇ ਫੜ ਕੁੱਠੇ। ਦੋਜਗ ਪਾਏ ਸਿਰਜਣਹਾਰਾ, ਲੇਖਾ ਮੰਗੈ ਬਾਣੀਆਂ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੂਵਨ ਧਨ ਛੋੜ ਮੰਜਸਾ। ਕਰਨ ਕਰੀਮ ਨਾ ਜਾਤੂ ਕਰਤਾ, ਤਿਲ ਪੀੜੇ ਜਿਉ ਕਹਾਣੀਆਂ। ਉਸ ਖੁਸ ਲੈਂਦਾ ਬਸ ਪਰਾਏ, ਵੇਖੈ ਸੁਣੇ ਤੇਰਾ ਨਾਲ ਖੁਦਾਏ। ਦੁਨੀਆ ਲੱਭ ਪਾਇਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਈ ਪਾਇਆ ਦੇਸ ਲੰਮੈ। ਜਿਨ ਕੀਤਾ ਤਿਸੈ ਨਾ ਜਾਣੀ ਆਂਦਾ, ਤਾਂ ਦੁਖ ਸਹ ਪ੍ਰਾਣੀਆਂ। ਖਾਲਕ ਸਾਬ ਭੁੱਲਾ ਮੁੱਠਾ, ਦੁਨੀਆਂ ਖੇਲ ਬੁਰਾ ਰੁੱਠ ਤੁੱਠਾ। ਸਿਦਕ ਸਬੂਰੀ ਸੰਤ ਨਾ ਮਿਲਿਓ, ਵਤਾ ਆਪਣ ਪਾਣੀਆ। ਮੌਲਾ ਖੇਲ ਕਰੇ ਸਭ ਆਪੇ, ਇਕ ਕੱਢੇ ਇਕ ਲਹਿਰ ਪਿਆਪੇ। ਜਿਉ ਨਚਾਏ ਤਿਉ ਤਿਉ ਨੱਚਣਾ, ਸਿਰ ਸਿਰ ਕਿਰਤ ਬਿਹਾਣੀਆ। ਮਿਹਰ ਕਰੇ ਤਾਂ ਖਸਮ ਧਿਆਏ, ਸੰਤਾਂ ਸੰਗਤ ਨਰਕ ਨਾ ਪਾਏ। ਅੰਮ੍ਰਿਤ ਨਾਮ ਦਾਨ ਨਾਨਕ ਕਾ, ਗੁਣ ਗੀਤਾ ਨਿਤ ਵਖਾਣਿਆ। ਮਿਹਰ ਕਰੇ ਤਾਂ ਖਸਮ ਧਿਆਏ, ਸੰਤਾਂ ਸੰਗਤ ਨਰਕ ਨਾ ਪਾਏ। ਅੰਮ੍ਰਿਤ ਨਾਮ ਦਾਨ ਨਾਨਕ ਕਾ, ਗੁਣ ਗੀਤਾ ਨਿਤ ਵਖਾਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਦ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਪਾਹੇ ਉਚਾਰੀ। ਤੋਏ ਕਰ ਜੋੜ ਧਰੋਂ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੇ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੇ ਮਹਿਤਾਰੀ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਸਤਗੁਰ ਮਮ ਬੇਰੀ ਕਟਹੋ, ਨਿਜ ਬੇਰੀ ਪ੍ਰਚਾਰ। ਇਸ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਡੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਸੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਤੂੰ ਠਾਕੁਰ ਉੱਚ ਭਗਵਾਨਾ। ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਚੌਕਾਲ ਕਿਰਪਾ ਕਰਾਏ। कहां बुद्ध प्रभत हमारी बरन सके महमा जो तिहारी हम न सख्त कर सिख तुम्हारी आप देहो तुम कथा सुधारी हम न सख्त कर सिख तुम्हारी आप देहो तुम कथा सुधारी वाहेगुरु जी
वाहेगुरु
परम सम्मान ते सत्कार योग सतगुरांदी साची नवाजी गुरु रूप गुरु खालसा साध संगत जो अंतरजामी अकाल पुरख वाहेगुरु जी की अपार सहम कृपा हुई है जिस ते सदका पदत पावन भगत वछल करुणा निधान दीना बंधु ज्योति स्वरूप सर्व शक्तिमान गुरु तख्त ते विराजमान चवर छत्र सिंघासन दे मालक जाहरा जहूर हाजरा हजूर सर्व कला भरपूर सर्व शक्तिमान जुगो जुग अटल धन धन सतगुरु श्री गुरु ग्रंथ साहिब महाराज जी दी गोद विच बैठण दा सुभाग प्राप्त हो रहा है। बड़भागी जना ने अमृत वेले तो दवाना दे विच हाजरियां भरदिया होया अपने समय नूं सफला अते अमोलक बनाया है। आप जी ने आसा दी वार दा कीर्तन सरवण किया है अते हुण कथा विचार दा समा होया है। गुरबाणी दी जो लड़ीवार कथा चल रही है मारू राग दे अंदर पिछले दिनां दे विच आप जी ने सरवण किया है। अंजलिया जो सतगुरां ने एक चाल दा नाम संद दा नाम अंजली हुंदा है उस दे विच शब्द उचारण कीते ने आप जी ने एक शब्द उहदे विचों सरवण किया है। पंजवें पातशाह जी द्वारा अज सतगुरु साहब जी दूसरा शब्द उस दी बख्शिश कर रहे ने। आओ आपां मन चित बिरती नूं एकाग्र करिए अंतरमुख करके सतगुरां दी रसना तो निकले हुए शब्दां दी विचार करके अपने कीमती समय नूं सफला करिए अते जो घड़ियां आपां नूं सतगुरां ने बख्शिश कीतियां ने सत संगत विच बिताउण दीआं उह सतगुरां दी गुरबाणी दी विचार सुन करके सफल होइए जी।
सतनाम श्री वाहिगुरु जी बारू महला पंजवा बिरखा हेठ सब जंत इकट्ठे
बारू राग दा नाम है महला पंजवा शहीदां दे सरताज शांति सोमे निम्रता दे पुंज तन तन सतगुरु श्री गुरु अर्जन दे महाराज सच्चे पातशाह बख्शा करदे ने। सतगुरां ने एक प्रकरण बनाया है रुख वाला दरख्त वाला संसार दे विच एक दरख्त उपर एक रुख दे उपर आ करके जीव जंतु बैठ जांदे ने। जदों शाम हुंदी है संध्या दा समां हुंदा सूरज अस्त हो जांदा है डुब जांदा है पंछी उडारियां मार के जिहड़े दूर दुराडियां तक चोग चुगण दे वास्ते गए हुंदे ने जदों सूरज डुब जांदा ओह पंछी आ करके उस दरख्त उपर अपने बनाए हुए आलणे दे उपर गुरु प्यारे बैठ जांदे ने। इसे तरीके नाल कई होर भी पंछी आउंदे ने जिन्हां ने रात कटनी हुंदी है ते फिर जदों सवेर हुंदी है तां उदों फिर ओह जिहड़े पंछी हुंदे ने दरख्त उत्तों उडारी मार जांदे ने ते उहनां पंछियां दे विच जिन्हां ने आलणे बनाए हुंदे ने ਉਹਨਾਂ ਨੂੰ ਆਪਣੇ ਆਲਣੇ ਦਾ ਮਾਣ ਹੁੰਦਾ ਕਈਆਂ ਨੂੰ ਸੋ ਜਿਹੜੇ ਰਾਤ ਕੱਟਣ ਦੇ ਵਾਸਤੇ ਪੰਛੀ ਦਰਖਤ ਉਪਰ ਆਉਂਦੇ ਨੇ ਉਹਨਾਂ ਦੇ ਨਾਲ ਉਹ ਲੜਦੇ ਨੇ ਪਿੰਜਾਂ ਮਾਰਦੇ ਉਹਨਾਂ ਨੂੰ ਉਹਨਾਂ ਨੂੰ ਦੁੱਖ ਦਿੰਦੇ ਨੇ ਉਡਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਤਰੀਕੇ ਦੇ ਨਾਲ ਉਹ ਰਾਤ ਬਤੀਤ ਕਰਦੇ ਕਈ ਤਾਂ ਤੇ ਜਦੋਂ ਫਿਰ ਸਵੇਰ ਹੁੰਦੀ ਸੂਰਜ ਉਦੇ ਹੁੰਦਾ ਹੈ ਸੂਰਜ ਚੜ੍ਹਦਾ ਜਦੋਂ ਗੁਰੂ ਪਿਆਰੇ ਉਹ ਸਾਰੇ ਪੰਛੀ ਉਡਾਰੀ ਮਾਰ ਜਾਂਦੇ ਨੇ ਆਲਣਿਆਂ ਵਾਲੇ ਵੀ ਤਾਂ ਦੂਜੇ ਵੀ ਇਸੇ ਤਰੀਕੇ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਾ ਕਰਦੇ ਨੇ ਬਿਰਖਾ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੁੱਲਣ ਪਿੱਛੇ ਇੱਕ ਬਿਰਖ ਇੱਕ ਰੁੱਖ ਦੇ ਉੱਪਰ ਸਾਰੇ ਜੀਵ ਜੰਤੂ ਪੰਛੀ ਜਿਹੜੇ ਨੇ ਇਕੱਠੇ ਹੋ ਕੇ ਆ ਕੇ ਬੈਠਦੇ ਨੇ ਉਹਨਾਂ ਦੇ ਵਿੱਚੋਂ ਕਈ ਤਾਂ ਮਿੱਠੇ ਬੋਲ ਬੋਲਦੇ ਨੇ ਤੇ ਕਈ ਜਿਹੜੇ ਨੇ ਉਹ ਗੁਰੂ ਪਿਆਰਿਓ ਉਨ੍ਹਾਂ ਪੰਛੀਆਂ ਨੂੰ ਚੁੰਝਾਂ ਮਾਰਦੇ ਨੇ ਉਡਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਸੰਸਾਰ ਹੈ ਇੱਕ ਦਰਖਤ ਵਾਂਗੂ ਹੈ, ਇੱਕ ਰੁੱਖ ਦੇ ਵਾਂਗੂ ਹੈ। ਇਹਦੇ ਉੱਪਰ ਜਿਹੜੇ ਜੀਵ ਆਪਾਂ ਸਾਰੇ ਪੰਛੀਆਂ ਦੇ ਵਾਂਗੂ ਬੈਠੇ ਹੋਏ ਆ, ਇੱਕ ਇਹ ਜੀਵ ਰੂਪ ਜਿਹੜੇ ਪੰਛੀ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਤਮੋ ਗੁਣ ਵੱਧ ਹੈ। ਇਸ ਤਰੀਕੇ ਨਾਲ ਇਹ ਸੰਸਾਰ ਰੂਪੀ ਬਿਰਸ਼ ਦੇ ਥੱਲੇ ਆਪਾਂ ਸਾਰੇ ਜੀਵ ਰੂਪ ਪੰਛੀ ਇਕੱਠੇ ਹੋਏ ਆ। ਇਸੇ ਤਰੀਕੇ ਨਾਲ ਬਿਰਸ਼ ਰੂਪੀ ਦਰਖਤ ਦੇ ਥੱਲੇ ਸਾਰੇ ਹੀ ਜੀਵ ਜੰਤੂ ਆਪਾਂ ਇਕੱਠੇ ਹੋਏ ਹਾਂ।
ਇਕ ਤਤੇਕ ਬੋਲਣ ਮਿੱਠੇ ਆਸ ਉਦੂਤ ਪਿਆ ਉੱਠ ਚੱਲੀ ਜਿਉ ਜਿਉ ਔਦ
ਵਿਹਾਣੀਆਂ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਪੰਛੀ ਚੁੰਝਾਂ ਮਾਰਦੇ ਉਨ੍ਹਾਂ ਨੂੰ ਉਡਾਉਣ ਦੀ ਕੋਸ਼ਿਸ਼ ਕਰਦੇ ਨੇ ਰੁੱਖ ਦੇ ਉੱਪਰੋਂ, ਐਵੇਂ ਸੰਸਾਰ ਰੂਪੀ ਦਰਖਤ ਦੇ ਉੱਤੇ ਜਿਹੜੇ ਆਪਾਂ ਜੀਵ ਰੂਪ ਪੰਛੀ ਬੈਠੇ ਹੋਏ ਆ, ਰਿਸ਼ਤ ਰੂਪੀ ਦਰਖਤ ਉੱਪਰ ਆਪਾਂ ਜੀਵ ਰੂਪ ਪੰਛੀ ਬੈਠੇ ਹੋਏ ਆ, ਇਨ੍ਹਾਂ ਦੇ ਵਿੱਚੋਂ ਕਈ ਜੀਵ ਐਸੇ ਨੇ ਜਿਨ੍ਹਾਂ ਵਿੱਚ ਤਮੋ ਗੁਣ ਪਾਇਆ ਹੈ, ਗੁੱਸਾ ਹੈ, ਕ੍ਰੋਧ ਹੈ, ਤੇ ਕਈ ਗੁਰੂ ਪਿਆਰੋ ਇਹੋ ਜਿਹੇ ਪਰਮੇਸ਼ਰ ਨੇ ਪੈਦਾ ਕੀਤੇ ਜਿਨ੍ਹਾਂ ਵਿੱਚ ਸਤੋ ਗੁਣ ਹੈ, ਭਾਵ ਕੇ ਸ਼ਾਂਤ ਸੁਭਾਅ ਵਾਲੇ ਹਨ, ਮਿੱਠਾ ਬੋਲਦੇ ਨੇ। ਇੱਕ ਤੱਤੇ ਇੱਕ ਬੋਲਣ ਮਿੱਠੇ, ਇੱਕ ਤਾਂ ਜੀਵ ਇਹੋ ਜਿਹੇ ਨੇ ਸੰਸਾਰ ਵਿੱਚ ਜਿਹੜੇ ਕਿ ਮਿੱਠਾ ਬੋਲਦੇ ਨੇ, ਨਿਮਰਤਾ ਚ ਰਹਿੰਦੇ ਨੇ, ਇੱਕ ਗਰਮ ਬੋਲਦੇ ਨੇ ਬਿਨਾਂ ਕਿਸੇ ਗੱਲ ਤੋਂ, ਕ੍ਰੋਧ ਵਿੱਚ ਆ ਕਰਕੇ ਕਿਸੇ ਨੂੰ ਕੌੜਾ ਬੋਲ ਕੇ ਰਸਨਾ ਦੁਆਰਾ ਕਿਸੇ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਂਦੇ ਨੇ, ਰਸਨਾ ਦੁਆਰਾ ਫਿੱਕਾ ਬੋਲ ਕੇ ਕਿਸੇ ਦਾ ਹਿਰਦਾ ਦਿਖਾਉਂਦੇ ਨੇ, ਇਹੋ ਜਿਹੇ ਹਨ। ਇਸੇ ਤਰੀਕੇ ਨਾਲ ਸਤਿਗੁਰੂ ਸਾਹਿਬ ਜੀ ਗੁਰਬਾਣੀ ਅੰਦਰ ਪ੍ਰਮਾਣ ਕਰਦੇ ਨੇ, ਨਾਨਕ ਫਿੱਕਾ ਬੋਲਿਆ ਤਨਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ। ਇਸ ਤਰੀਕੇ ਦੇ ਨਾਲ ਜਿਹੜਾ ਆਦਮੀ ਆਪ ਕੌੜਾ ਬੋਲਦਾ ਉਹਦਾ ਉਹਦੀ ਆਪਣੀ ਰਸਨਾ ਵੀ ਫਿੱਕੀ ਹੁੰਦੀ ਹੈ, ਜਿਸ ਨੂੰ ਉਹ ਬਚਨ ਬੋਲਦਾ ਉਹਦਾ ਹਿਰਦਾ ਵੀ ਦਿਖਾਉਂਦਾ ਏ। ਇਸ ਤਰੀਕੇ ਨਾਲ ਉਹ ਸੁੱਕਾ ਫਿੱਕੇ ਪਾਏ, ਜਿਹੜਾ ਆਦਮੀ ਫਿੱਕਾ ਬੋਲਦਾ, ਮਾੜੇ ਬਚਨ ਬੋਲਦਾ, ਨਿਮਰਤਾ ਦੇ ਨਾਲ ਮਿੱਠੇ ਬਚਨ ਨਹੀਂ ਬੋਲਦਾ, ਉਹਨੂੰ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਦੇ ਮੂੰਹ ਉਪਰ ਸੁੱਕਾ ਪੈਂਦੀਆਂ ਨੇ, ਪਾਣਾ ਲਹਿ ਸਜਾਏ, ਤੇ ਫਿਰ ਦਰਗਾਹ ਦੇ ਵਿਚ ਉਸ ਆਦਮੀ ਨੂੰ ਜੁੱਤੀਆਂ ਪੈਂਦੀਆਂ ਨੇ। ਫਿੱਕਾ ਬੋਲਣ ਵਾਲੇ ਨੂੰ ਤਨ ਮਨ ਉਹਦਾ ਵੀ ਫਿੱਕਾ ਹੁੰਦਾ, ਸੁਣਨ ਵਾਲੇ ਦਾ ਵੀ ਫਿੱਕਾ ਕਰ ਦਿੰਦਾ ਏ। ਇਸ ਤਰੀਕੇ ਦੇ ਨਾਲ ਇਹੋ ਜਿਹੇ ਸੰਸਾਰ ਦੇ ਵਿਚ ਹਨ। ਤੇ ਭਗਤ ਫਰੀਦ ਕਹਿੰਦੇ ਜੇ ਤੋ ਪ੍ਰਿਆ ਦੀ ਸਿਖਤ ਪਿਆਉ ਨਾ ਕਾਹੇ ਠਹੀ ਦਾ, ਜੇ ਤੈਨੂੰ ਪਰਮੇਸ਼ਰ ਨੂੰ ਮਿਲਣ ਦੀ ਇੱਛਾ ਹੈ, ਤੇਰੇ ਮਨ ਦੇ ਵਿਚ ਤੀਬਰ ਤਾਂ ਗਏ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ, ਤਾਂ ਫਿਰ ਫਿੱਕੇ ਬਚਨ ਬੋਲ ਕੇ ਕਿਸੇ ਨੂੰ ਕੌੜੇ ਬਚਨ ਬੋਲ ਕੇ ਕਿਸੇ ਦਾ ਹਿਰਦਾ ਨਾ ਦਿਖਾ, ਕਿਉਂਕਿ ਹਿਰਦਿਆਂ ਦੇ ਵਿਚ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਹਿਰਦਾਂ ਦੇ ਵਿਚ ਵਿਰਾਜਮਾਨ ਨੇ, ਸਾਰਿਆਂ ਦੇ ਮਨਾਂ ਦੇ ਵਿਚ ਅਕਾਲ ਪੁਰਖ ਜੀ ਵਾਹਿਗੁਰੂ ਜੀ ਵੱਸਦੇ ਹਨ। ਇਸ ਕਰਕੇ ਹਿਆਉ ਨਾ ਕਾਹੇ ਠਹੀ ਦਾ, ਕਿਸੇ ਦਾ ਵੀ ਤੂੰ ਹਿਆਉ ਦਾ ਮਤਲਬ ਹਿਰਦਾ, ਠਹੀ ਦਾ ਮਤਲਬ ਢਾਹ ਨਾ, ਕਿਸੇ ਦੇ ਹਿਰਦੇ ਨੂੰ ਨਾ ਢਾਹ। ਇੱਕ ਇਹੋ ਜਿਹੇ ਨੇ ਇੱਕ ਦੂਸਰੇ ਹਨ ਜਿਹੜੇ ਉਹ ਮਿੱਠਾ ਬੋਲਦੇ ਨੇ। ਇਸ ਤਰੀਕੇ ਦੇ ਨਾਲ ਇਹ ਬਿਰਖ ਰੂਪੀ ਦਰਖਤ ਉਪਰ ਜੀਵ ਰੂਪੀ ਜਿਹੜੇ ਜੰਤੂ ਹਨ ਇਕੱਠੇ ਹੋਏ ਨੇ, ਇੱਕ ਤਮੋ ਗੁਣ ਦੇ ਸਮੇਤ ਹਨ ਜਿਹੜੇ ਉਹ ਤੱਤਾ ਬੋਲਦੇ, ਕੌੜੇ ਬਚਨ ਬੋਲਦੇ ਨੇ, ਗਰਮ ਸੁਭਾਅ ਵਾਲੇ ਇੱਕ ਦੂਸਰੇ ਜਿਹੜਾ ਮਿੱਠਾ ਸਦੋ ਗੁਣ ਜਿਨ੍ਹਾਂ ਦੇ ਵਿਚ ਵੱਧ ਹੈ ਉਹ ਮਿੱਠਾ ਬੋਲਦੇ। ਫਿਰ ਅਸ ਉਦੋਤ ਭਇਆ ਉੱਠ ਚੱਲੇ ਜਿਉ ਜਿਉ ਔਦ ਵਿਹਾਣੀਆਂ, ਜਿਵੇਂ ਜਿਵੇਂ ਆਦਮੀ ਦੀ ਉਮਰ ਵੱਧਦੀ ਜਾਂਦੀ। ਇਸੇ ਤਰੀਕੇ ਨਾਲ ਅਸ ਉਦੋਤ ਭਇਆ ਉੱਠ ਚੱਲੇ, ਉਦੋਤ ਦਾ ਮਤਲਬ ਹੁੰਦਾ ਪ੍ਰਗਟ ਹੋਣਾ, ਚੜ੍ਹਨਾ, ਅਸ ਦਾ ਮਤਲਬ ਹੁੰਦਾ ਡੁੱਬਣਾ, ਲਹਿ ਜਾਣਾ। ਜਦੋਂ ਸਵੇਰੇ ਸੂਰਜ ਚੜ੍ਹਦਾ ਏ ਉਦੋਂ ਸਾਰੇ ਪੰਛੀ ਉਡਾਰੀ ਮਾਰ ਜਾਂਦੇ ਨੇ ਰੁੱਖ ਦੇ ਉੱਪਰ ਬੈਠੇ ਹੋਏ, ਸ਼ਾਮ ਨੂੰ ਆ ਕੇ ਬਹਿੰਦੇ ਨੇ, ਸਵੇਰੇ ਉੱਡ ਜਾਂਦੇ ਨੇ। ਇਸੇ ਤਰੀਕੇ ਨਾਲ ਸਵੇਰੇ ਸੂਰਜ ਜਦੋਂ ਚੜ੍ਹਦਾ ਉਦੋਂ ਗੁਰੂ ਪਿਆਰੋ ਜਿਹੜਾ ਆਪਣੀ ਹੈ ਉਮਰ ਬਤੀਤ ਹੋਣੀ ਸ਼ੁਰੂ ਹੋ ਜਾਂਦੀ ਹੈ, ਸ਼ਾਮ ਤੱਕ ਆਪਣੇ ਸਵਾਸ ਗੁਜ਼ਰਦੇ ਰਹਿੰਦੇ ਨੇ, ਸੁੱਤਿਆਂ ਵੀ ਫਿਰ ਉੱਠਿਆਂ ਨਾਲ। ਇਸ ਤਰੀਕੇ ਨਾਲ ਜਦੋਂ ਉਮਰਾ ਰੂਪੀ ਸੂਰਜ ਚੜ੍ਹਦਾ ਉਦੋਂ ਜੀਵ ਇਸ ਧਰਤੀ ਉੱਪਰ ਆ ਜਾਂਦਾ, ਜਦੋਂ ਉਮਰਾ ਰੂਪੀ ਸੂਰਜ ਡੁੱਬ ਜਾਂਦਾ ਏ ਉਦੋਂ ਖਤਮ ਹੋ ਜਾਂਦਾ। ਇਸੇ ਤਰੀਕੇ ਨਾਲ ਸੂਰਜ ਦਿਨ ਅਤੇ ਰਾਤ ਦੇ ਕਰਕੇ, ਸੂਰਜ ਦੇ ਚੜ੍ਹਨ ਕਰਕੇ ਦਿਨ ਚੜ੍ਹਦਾ ਏ, ਸੂਰਜ ਦੇ ਡੁੱਬਣ ਕਰਕੇ ਰਾਤ ਪੈਂਦੀ ਹੈ। ਇਸ ਤਰੀਕੇ ਨਾਲ ਜਿਵੇਂ ਜਿਵੇਂ ਸੂਰਜ ਚੜ੍ਹਦਾ ਤੇ ਉੱਠਦਾ ਹੈ ਉਸੇ ਉਸੇ ਤਰ੍ਹਾਂ ਔਧ ਜਿਹੜੀ ਉਮਰ ਹੈ ਵਿਹਾਣੀਆਂ ਬਤੀਤ ਹੁੰਦੀ ਜਾਂਦੀ ਹੈ ਆਦਮੀ ਦੀ। ਜਦੋਂ ਉਮਰ ਬਤੀਤ ਹੋ ਗਈ ਉੱਠ ਚੱਲੇ, ਇਸ ਸੰਸਾਰ ਰੂਪੀ ਦਰਖਤ ਤੋਂ ਉੱਪਰ ਉੱਠ ਕਰਕੇ ਜੀਵ ਰੂਪੀ ਜਿਹੜੇ ਜੰਤੂ ਹਨ ਪੰਛੀ ਹਨ ਉੱਠ ਕਰਕੇ ਪ੍ਰਲੋਕ ਨੂੰ ਚਾਲੇ ਮਾਰ ਦਿੰਦੇ ਹਨ।
ਪਾਪ ਕਰਿੰਦੜ ਸਰ ਪਰ ਮੁੱਠੇ,
ਫਿਰ ਪਾਪ ਕਰਿੰਦੜ ਜਿਹੜੇ ਤਾਂ ਇੱਥੇ ਪਾਪ ਕਰਦੇ ਨੇ ਆ ਕੇ ਸੰਸਾਰ ਦੇ ਵਿੱਚ। ਪਰਮੇਸ਼ਰ ਨੇ ਦਿੱਤਾ ਇਹ ਸਰੀਰ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ 84 ਲੱਖ ਜੂਨ ਤੋਂ ਬਾਅਦ ਵਿੱਚ, ਪਰ ਉਹ ਸਰੀਰ ਦਾ ਨਜਾਇਜ਼ ਫਾਇਦਾ ਉਠਾ ਕੇ ਇੱਥੇ ਪਾਪ ਕਰਦੇ ਆ ਕੇ ਉਹਨਾਂ ਨੂੰ ਸਰ ਪਰ ਮੁੱਠੇ ਜ਼ਰੂਰ, ਪਰ ਜ਼ਰੂਰ ਸਰ ਪਰ ਦਾ ਮਤਲਬ ਜ਼ਰੂਰ ਹੀ, ਮੁੱਠੇ ਦਾ ਮਤਲਬ ਲੁੱਟ ਲਿਆ ਜਾਵੇਗਾ।
ਅਜਰਾਇਲ ਫੜੇ ਫੜ ਕੁੱਠੇ,
ਅਜਰਾਇਲ ਜਿਹੜਾ ਫਰਿਸ਼ਤਾ ਮੌਤ ਦਾ ਮੰਨਿਆ ਗਿਆ, ਚਾਰ ਫਰਿਸ਼ਤੇ ਅਜਰਾਇਲ, ਇਕਾਇਲ, ਨੇਕਾਇਲ, ਮੇਕਾਇਲ, ਇਸ ਤਰੀਕੇ ਦੇ ਨਾਲ ਇਹ ਜਿਹੜੇ ਚਾਰ ਫਰਿਸ਼ਤੇ ਹਨ ਮੌਤ ਦੇ, ਉਹਨਾਂ ਦੇ ਵਿੱਚੋਂ ਜਿਹੜਾ ਅਜਰਾਇਲ ਫਰਿਸ਼ਤਾ ਹੈ, ਫੜੇ ਫੜ ਕੁੱਠੇ ਪਾਪੀ ਲੋਕ ਹਨ ਜਿਨ੍ਹਾਂ ਨੇ ਧਰਤੀ ਉਪਰ ਆ ਕੇ ਪਾਪ ਕਮਾਏ ਨੇ, ਉਹਨਾਂ ਨੂੰ ਜ਼ਰੂਰ ਪਰ ਜ਼ਰੂਰ ਇੱਕ ਤਾਂ ਲੁੱਟ ਲਿਆ ਜਾਵੇਗਾ ਉਹਨਾਂ ਦੇ ਕੋਲ ਜੋ ਕੁਝ ਵੀ ਪੁੰਨ ਹੋਏ, ਇਸ ਤਰੀਕੇ ਨਾਲ ਸੁੱਭ ਉਹਨਾਂ ਨੂੰ ਲੁੱਟ ਲਿਆ ਜਾਂਦਾ। ਜਦੋਂ ਆਦਮੀ ਪਾਪ ਕਰਦਾ, ਜਿਵੇਂ ਜਿਵੇਂ ਪਾਪ ਕਰਦਾ ਉਹਦੇ ਅੰਦਰੋਂ ਜਿਹੜੇ ਚੰਗੇ ਗੁਣ ਹਨ ਉਹ ਖਤਮ ਹੁੰਦੇ ਜਾਂਦੇ ਨੇ ਹੌਲੀ ਹੌਲੀ। ਜਿਹੜੀ ਬਿਰਤੀ ਹੈ ਰਜੋ ਗੁਣੀ ਤਮੋ ਗੁਣੀ ਬਣਦੀ ਜਾਂਦੀ, ਪਾਪਾਂ ਵਾਲੀ ਬਿਰਤੀ, ਪਰਤੇ ਉਪਰ ਪਰਦਾ, ਮੈਲ ਉਪਰ ਮੈਲ, ਪਰਤ ਉਪਰ ਪਰਤ ਜੰਮਦੀ ਜਾਂਦੀ ਹੈ। ਇਸ ਤਰੀਕੇ ਨਾਲ ਮੁੱਠੇ ਉਹ ਗੁਰੂ ਪਿਆਰੋ ਜ਼ਰੂਰ ਅੰਦਰੋਂ ਲੁੱਟ ਲੈ ਜਾਂਦੇ ਨੇ, ਸ਼ੁਭ ਗੁਣਾਂ ਉਹਨਾਂ ਦੇ ਵਿੱਚੋਂ ਲੁੱਟ ਲੈ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਸ਼ੁਭ ਗੁਣ ਖਤਮ ਹੋ ਜਾਂਦੇ ਪਾਪ ਕਰਨ ਕਰਕੇ। ਅਜਰਾਇਲ ਫੜੇ ਫੜ ਕੁੱਠੇ ਜਦੋਂ ਅੰਤ ਆਉਂਦਾ ਹੈ, ਫਿਰ ਜਿਹੜਾ ਅਜਰਾਇਲ ਫਰਿਸ਼ਤਾ ਮੌਤ ਦਾ ਦੇਵਤਾ, ਉਹ ਗੁਰੂ ਪਿਆਰੋ ਆ ਕਰਕੇ ਫੜ ਫੜ ਕੇ ਸਾਰਿਆਂ ਨੂੰ ਫੜ ਕੇ, ਕਿਸੇ ਨੀ ਬਚਣਾ ਉਸਦੇ ਕੋਲੋਂ, ਬਚਣਗੇ ਉਹ ਜਿਹੜੇ ਗੁਰੂ ਦੀ ਸ਼ਰਨ ਵਿਚ ਆਏ ਨੇ, ਜਿਹੜੇ ਮਹਾਰਾਜ ਦੇ ਲੜ ਲੱਗੇ ਨੇ, ਗੁਰਬਾਣੀ ਪੜ੍ਹਦੇ, ਨਾਮ ਜਪਦੇ, ਅੰਮ੍ਰਿਤ ਧਾਰੀ ਨੇ, ਉਹ ਗੁਰੂ ਪਿਆਰੋ ਬਚਣਗੇ, ਬਾਕੀ ਕੋਈ ਨੀ ਬਚੇਗਾ। ਹੁਣ ਸਵਾਲ ਕਰਦੇ ਤਾਂ ਇੰਨੀ ਸਾਰੀ ਦੁਨੀਆਂ ਨਰਕਾਂ ਨੂੰ ਹੀ ਜਾਏਗੀ। ਗੁਰੂ ਪਿਆਰੋ ਜੀ ਦੇ ਇੱਕ ਰੋਮ ਦੇ ਵਿਚ ਕਰੋੜਾਂ ਬ੍ਰਹਿਮੰਡ ਨੇ, ਉਹ ਨਰਕ ਨੀ ਬਣਾ ਸਕਦਾ ਵੱਡੇ। ਇਸ ਤਰੀਕੇ ਦੇ ਨਾਲ ਗੁਰੂ ਦੀ ਸ਼ਰਨ ਵਿਚ ਆਏ ਗੁਰਬਾਣੀ ਪੜ੍ਹਨ ਵਾਲੇ ਸੰਤ ਭਗਤ ਹੀ ਬਚਣਗੇ, ਬਾਕੀ ਸਭ ਨਰਕਾਂ ਦੇ ਅਧਿਕਾਰੀ ਬਣਨਗੇ। ਕਿਉਂਕਿ ਮਹਾਰਾਜ ਕਹਿੰਦੇ ਨੇ ਪਾਪ ਕਰਿੰਦਰ ਸਰਪਣ ਮੁੱਠੇ, ਅਜਰਾਇਲ ਫੜੇ ਫੜ ਕੁੱਠੇ। ਅਜਰਾਇਲ ਜਿਹੜਾ ਮੌਤ ਦਾ ਫਰਿਸ਼ਤਾ ਏ, ਉਸ ਨੇ ਫੜ ਫੜ ਕੇ ਫੜ ਫੜ ਕੇ, ਫਿਰ ਜਿਵੇਂ ਬੱਕਰਾ ਨੀ ਕੋਈ ਦਾ ਕਿਸੇ ਨੂੰ ਕੋਹ ਕੇ ਮਾਰਨਾ, ਉਦਾਂ ਹੀ ਮਾਰ ਦੇਣਾ ਕਿਰਪਾਨ ਦੇ ਝਟਕੇ ਦੇ ਨਾਲ, ਵੱਢ ਦੇਣਾ ਇੱਕੇ ਨਾਲ, ਉਹ ਬਹੁਤ ਸੌਖੀ ਹੁੰਦੀ ਹੈ। ਇੱਕ ਕਿਸੇ ਨੂੰ ਕੋਹ ਕੋਹ ਕੇ ਮਾਰਨਾ, ਦੁੱਖ ਦੇ ਦੇ ਕੇ ਮਾਰਨਾ, ਤਸੀਹੇ ਦੇ ਕੇ ਕਿਸੇ ਨੂੰ ਮਾਰਨਾ, ਉਹ ਜਿਹੜਾ ਦੁੱਖ ਹੈ ਉਹ ਬੜਾ ਭਾਰੀ ਦੁੱਖ ਪ੍ਰਾਪਤ ਹੁੰਦਾ ਮੌਤ ਦੇ। ਇਸੇ ਤਰੀਕੇ ਨਾਲ ਜੇ ਹੁਣ ਧੌਣ ਵੱਢਣ ਲਈ ਬੱਕਰੇ ਦੀ, ਉਹਨੂੰ ਹੌਲੀ ਹੌਲੀ ਉਹਨੂੰ ਹਲਾਲ ਕਰੀ ਜਾਣਾ, ਉਹਨੂੰ ਵੱਢੀ ਜਾਣਾ ਹੌਲੀ ਹੌਲੀ ਕੋਹ ਕੋਹ, ਉਹ ਬੜਾ ਭਾਰੀ ਦੁੱਖ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਅਜਰਾਇਲ ਫੜੇ ਫੜ, ਅਜਰਾਇਲ ਜਿਹੜਾ ਮੌਤ ਦਾ ਫਰਿਸ਼ਤਾ, ਮੌਤ ਦਾ ਦੇਵਤਾ ਹੈ, ਉਹ ਗੁਰੂ ਪਿਆਰੇ ਪਾਪੀ ਲੋਕ ਨੇ ਜਿਨ੍ਹਾਂ ਨੇ ਆ ਕੇ ਗੁਰੂ ਦੀ ਸ਼ਰਨ ਪ੍ਰਾਪਤ ਨਹੀਂ ਕੀਤੀ, ਅੰਮ੍ਰਿਤ ਨਹੀਂ ਛਕਿਆ, ਪਾਪਾਂ ਚ ਲੱਗੇ ਰਹਿੰਦੇ ਨੇ, ਉਹਨਾਂ ਨੂੰ ਫੜ ਫੜ ਕੇ ਅਜਰਾਇਲ ਜਿਹੜਾ ਮੌਤ ਦਾ ਫਰਿਸ਼ਤਾ ਹੈ ਕਹਿੰਦਾ ਹੈ,
ਸੋਜਕ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆਂ।
ਇੱਕ ਤਾਂ ਅਜਰਾਇਲ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹ ਕਹਿੰਦਾ ਹੈ, ਇੱਥੋਂ ਲੈ ਕੇ ਜਾਂਦਾ ਦੁਨੀਆਂ ਤੋਂ, ਇੱਥੋਂ ਲੈ ਕੇ ਜਦੋਂ ਜਾਂਦਾ ਉਹ ਵੀ ਦੁੱਖ ਦਿੰਦਾ ਤੇ ਫੇਰ ਅੱਗੇ ਜਾ ਕੇ ਕੀ ਹੁੰਦਾ, ਦੋਜ਼ਕ ਪਾਏ ਸਿਰਜਣ ਹਾਰੇ। ਹੁਣ ਇਹ ਗੱਲ ਸੱਚੀ ਹੈ, ਗੁਰਬਾਣੀ ਸੱਚ ਕਹਿ ਰਹੀ, ਜੋ ਕੁਝ ਮਾਰ ਨੇ ਲਿਖਿਆ ਉਹ ਤ੍ਰਈ ਕਾਲਾ ਬਾਅਦ ਹੈ, ਕੋਈ ਝੂਠ ਵਾਲੀ ਗੱਲ ਨੀ। ਭਾਵੇਂ ਅੱਜ ਕੱਲ ਲੋਕੀ ਕਈ ਨਹੀਂ ਮੰਨਦੇ ਨਰਕ ਸਵਰਗ ਨੂੰ, ਪਰ ਸਤਿਗੁਰੂ ਸਾਹਿਬ ਜੀ ਨੇ ਜੋ ਲਿਖਤਾ ਸੱਚ ਹੈ। ਪਰ ਇਹ ਕਹਿੰਦੇ ਨੇ ਦੋਜ਼ਕ ਪਾਏ ਸਿਰਜਣ ਹਾਰੇ, ਸਿਰਜਣ ਵਾਲਾ ਕੌਣ ਹੈ? ਅਕਾਲ ਪੁਰਖ, ਉਹ ਪਰਮੇਸ਼ਰ ਪੈਦਾ ਕਰਨ ਵਾਲਾ, ਜਿਹੜਾ ਉਹਨਾਂ ਆਦਮੀਆਂ ਨੂੰ ਜਿਨ੍ਹਾਂ ਨੇ ਪਾਪ ਕੀਤੇ ਨੇ, ਦੋਜ਼ਕ ਦਾ ਮਤਲਬ ਹੈ ਨਰਕ, ਨਰਕਾਂ ਦੇ ਵਿੱਚ ਅਕਾਲ ਪੁਰਖ ਨੇ ਇੱਕ ਤਾਂ ਉਹਨਾਂ ਨੂੰ ਅਜਰਾਇਲ ਜਿਹੜਾ ਦੇਵਤਾ ਏ, ਮੌਤ ਦਾ ਫਰਿਸ਼ਤਾ ਜਮਦੂਤ, ਉਹਨੇ ਦੁੱਖ ਦਿੱਤੇ ਇੱਥੋਂ ਲਿਜਾ ਕੇ। ਉੱਥੇ ਜਦੋਂ ਪਹੁੰਚ ਗਿਆ, ਉੱਥੇ ਫਿਰ ਪਹੁੰਚ ਕੇ ਜਿਹੜਾ ਅਕਾਲ ਪੁਰਖ ਹੈ ਉਹਨੇ ਫਿਰ ਨਰਕਾਂ ਚ ਸੁੱਟਤਾ। ਇਸ ਤਰੀਕੇ ਨਾਲ ਦੋਜ਼ਕ ਪਾਏ ਸਿਰਜਣਹਾਰ ਹੈ, ਲੇਖਾ ਮੰਗੈ ਬਾਣੀ, ਬਾਣੀਆਂ ਬਾਣੀਆਂ ਆਪਾਂ ਨੂੰ ਪਤਾ ਹੀ ਹੈ, ਹਿੰਦੁਸਤਾਨ ਦੇ ਵਿੱਚ ਜਿਹੜੇ ਜਿਹਨਾਂ ਦੇ ਦੁਕਾਨਾਂ ਦਾ ਕੰਮ ਕਰਦੇ, ਕੱਪੜੇ ਆਦਿਕ ਦਾ, ਜਾਜੀ ਦਾ ਕੰਮ ਕਰਦੇ ਨੇ, ਆਮ ਤੌਰ ਤੇ ਉਹਨਾਂ ਨੂੰ ਬਾਣੀਆਂ ਕਹਿੰਦੇ ਨੇ। ਉਹਨਾਂ ਦੇ ਕੋਲ ਮੋਟੀਆਂ ਮੋਟੀਆਂ ਵਹੀਆਂ ਹੁੰਦੀਆਂ ਨੇ ਲਾਲ ਰੰਗ ਦੀਆਂ, ਜੋ ਵੀ ਹਿਸਾਬ ਕਿਤਾਬ ਆਪਣਾ ਉਹਨਾਂ ਵਹੀਆਂ ਉੱਪਰ ਲਿਖੀ ਜਾਂਦੇ ਨੇ। ਜਦੋਂ ਕੋਈ ਉਧਾਰ ਲੈ ਕੇ ਜਾਂਦਾ ਏ ਜਾਂ ਕੋਈ ਤਖ਼ਤ ਲੈ ਕੇ ਜਾਂਦਾ, ਜਿਵੇਂ ਕੋਈ ਵੀ ਲੈ ਕੇ ਜਾਂਦਾ, ਉਹਨਾਂ ਵਹੀਆਂ ਦੇ ਉੱਪਰ ਨੋਟ ਕਰੀ ਜਾਂਦੇ, ਚਾੜੀ ਜਾਂਦੇ ਨੇ ਉਹ, ਐਡੀਆਂ ਮੋਟੀਆਂ ਹੁੰਦੀਆਂ, ਐਡੀਆਂ ਮੋਟੀਆਂ ਉਹਨਾਂ ਦੇ ਕੋਲ ਭਰ ਜਾਂਦੀਆਂ ਨੇ। ਇਸੇ ਤਰੀਕੇ ਨਾਲ ਲੇਖਾ ਮੰਗਾ ਬਾਣੀਆਂ ਆਪਣੀਆਂ ਵੀ ਜਿਹੜੀਆਂ ਵਹੀਆਂ ਨੇ ਨਾ ਉਹ ਭਰਦੀਆਂ ਜਾਂਦੀਆਂ ਨੇ। ਦੋ ਚਿੱਤਰ ਤੇ ਗੁਪਤ ਨੇ ਜਾਂ ਜਿਹੜੇ ਆਪਣੇ ਮੋਢਿਆਂ ਤੇ ਬੈਠੇ ਹੋਏ ਨੇ। ਚਿੱਤਰ ਜਿਹੜੇ ਆਪਾਂ ਸਪਸ਼ਟ ਕੰਮ ਕਰਦੇ ਆ ਸਿੱਧੇ, ਜਿਹੜੇ ਲੋਕਾਂ ਨੂੰ ਵੀ ਦਿਸਦੇ ਨੇ, ਜੋ ਆਪਾਂ ਪਾਪ ਸਰੀਰ ਦੇ ਨਾਲ ਕਮਾਉਣੇ ਆ, ਉਹ ਵੀ ਨੋਟ ਹੁੰਦੇ ਜਾਂਦੇ ਨੇ, ਉਹਨਾਂ ਨੂੰ ਵੀ ਉਹ ਨੋਟ ਕਰੀ ਜਾਂਦੇ ਨੇ। ਤੇ ਜਿਹੜੇ ਆਪਾਂ ਗੁਪਤ ਕਰਦੇ ਆ, ਜਿਹੜੇ ਦਿਸਦੇ ਨਹੀਂ, ਆਪਦੇ ਆਪਾਂ ਲੋਕਾਂ ਤੋਂ ਚੋਰੀ ਕਰਦੇ ਆ, ਪਰ ਆਪਾਂ ਨੂੰ ਪਤਾ, ਰੱਬ ਨੂੰ ਵੀ ਪਤਾ ਉਹਨਾਂ ਪਾਪਾਂ ਦਾ, ਉਹ ਵੀ ਲਿਖੇ ਜਾਣ, ਉਹਨੂੰ ਗੁਪਤ ਲਿਖਦਾ। ਦੋ ਨੇ ਚਿੱਤਰ ਤੇ ਗੁਪਤ, ਉਹ ਦੋਵੇਂ ਗੁਰੂ ਪਿਆਰੋ ਲੇਖਾਂ ਲਿਖੀ ਜਾਂਦੇ ਨੇ। ਉਹ ਜਦੋਂ ਬਈ ਬਣ ਗਈ ਲੇਖੇ ਦੀ ਸਾਰੀ, ਉਹ ਜਾ ਕੇ ਧਰਮਰਾਜ ਨੂੰ ਫੜਾ ਦੇਣੀ ਉਹਨਾਂ ਨੇ। ਆਪਾਂ ਵੀ ਉੱਥੇ ਹੋ ਜਾਣਾ, ਉਹਦੇ ਕੋਲ ਹਾਜ਼ਰ ਹੋਵਾਂਗੇ, ਉਹ ਵੀ ਉੱਥੇ ਹੋਣਗੇ। ਉਹ ਜੋ ਬਈ ਖੋਲਣਗੇ ਉੱਥੇ ਆਪਣਾ ਖਾਤਾ, ਵੀ ਦੁਨੀਆਂ ਦੇ ਵਿੱਚ ਤੂੰ 100 ਸਾਲ ਜਿਉਂ ਕੇ ਆਇਆ, 80 ਜਿਉਂ ਕੇ ਆਇਆ, 60 ਜਿਉਂ ਕੇ ਆਇਆ, ਕੋਈ 50, ਕੋਈ ਕਿੰਨੇ, ਇੰਨੇ ਸਾਲ ਤੂੰ ਜਿਉਂ ਕੇ ਆਇਆ, ਆਹ ਤੇਰਾ ਲੇਖਾ ਬਣਿਆ ਇੰਨੇ ਸਾਲਾਂ ਦਾ। ਪਾਪ ਤਾਂ ਇੰਨੇ ਕੀਤੇ ਨੇ, ਇੰਨੇ ਤਾਂ ਪੁੰਨ ਕੀਤੇ ਆ, ਆਹ ਬਈ ਦੇ ਉੱਤੇ ਲਿਖਿਆ, ਤੂੰ ਮੁੱਕਰ ਨਹੀਂ ਸਕੇਗਾ। ਉੱਥੇ ਲਿਖਿਆ ਹੋਵੇਗਾ ਤੇ ਫਿਰ ਉਹ ਲੇਖੇ ਦੇ ਮੁਤਾਬਕ ਲੇਖਾ ਮੰਗੇ ਪਾ, ਫਿਰ ਕੋਈ ਹਿਸਾਬ ਕਿਤਾਬ ਮੰਗੇਗਾ। ਇੰਨਾ ਸਵਾਸ ਤੈਨੂੰ ਦਿੱਤੇ ਸੀ, ਕਿੱਥੇ ਖਰਚ ਕੇ ਆਇਆ ਏ, ਤੇ ਫਿਰ ਦੋਜਕ ਪਾਏ ਤਾਂ ਧਰਮਰਾਜ ਗੁਰੂ ਪਿਆਰ ਫਿਰ ਦੋਜਕ ਨਰਕਾਂ ਦੇ ਵਿੱਚ ਭੇਜ ਦੇਵੇਗਾ।
ਸੰਗ ਨਾ ਕੋਈ ਭਈਆ ਬੇਬਾ,
ਇਸ ਸੰਸਾਰ ਦੇ ਵਿੱਚ ਅਸੀਂ ਆਏ ਹੋਏ ਆ, ਪਰਿਵਾਰ ਦੇ ਵਿੱਚ ਰਹਿੰਦੇ ਆ, ਭੈਣ ਭਰਾ ਸਾਡੇ ਨਾਲ ਨੇ, ਮਾਤਾ ਪਿਤਾ ਨਾਲ ਨੇ, ਪੁੱਤਰ ਧੀਆਂ ਸਾਡੇ ਨਾਲ ਨੇ, ਤੇ ਉਹਨਾਂ ਦੇ ਵਾਸਤੇ ਅਸੀਂ ਗਧਿਆਂ ਵਾਂਗੂ ਕੰਮ ਕਰਦੇ ਆ, ਗਧਿਆਂ ਵਾਂਗੂ ਪਰਿਵਾਰ ਨੂੰ ਪਾਲਣ ਦੇ ਵਾਸਤੇ, ਦੇਸੋਂ ਪ੍ਰਦੇਸ ਹੋਏ ਆਪਾਂ, ਹਨਾ, ਉਹਨਾਂ ਦੇ ਵਾਸਤੇ। ਤੇ ਮੋਹ ਆਪਾਂ ਉਹਨਾਂ ਦੇ ਵਿੱਚ, ਆਪਣਾ ਮੋਹ ਇੰਨਾ ਜ਼ਿਆਦਾ ਫਸਿਆ ਵੀ ਸਭ ਕੁਝ ਆਪਾਂ ਉਹਨਾਂ ਦੀ ਸਮਝ ਬੈਠੇ ਆ। ਤੇ ਮਾਰੇ ਕਹਿੰਦੇ ਨੇ, ਸੰਗ ਨਾ ਕੋਈ ਭਈਆ ਬੇਬਾ, ਤੇਰੇ ਨਾਲ ਉਹਨਾਂ ਦੇ ਵਿੱਚ ਕੋਈ ਵੀ ਨਹੀਂ। ਭਈਆ ਦਾ ਮਤਲਬ ਭਰਾ, ਬੇਬਾ ਦਾ ਮਤਲਬ ਭੈਣ, ਨਾ ਉਹਨਾਂ ਦੇ ਵਿੱਚੋਂ ਭਰਾ ਤੇ ਨਾ ਤੇਰੀ ਕੋਈ ਭੈਣ, ਨਾ ਤੇਰਾ ਭਰਾ ਉੱਥੇ ਨਾਲ ਤੇਰੇ ਕੋਈ ਨਹੀਂ ਜਾਵੇਗਾ, ਨਾਲ ਤੇਰੇ ਜਾਵੇਗਾ ਤੇਰਾ ਕਮਾਇਆ ਹੋਇਆ, ਜੋ ਤੂੰ ਕਰਮ ਇਹ ਦੁਨੀਆਂ ਵਿੱਚ ਰਹਿ ਕੇ ਕੀਤੇ ਨੇ, ਨਾਲ ਤੇਰੇ ਉਹ ਜਾਣਗੇ, ਭੈਣ ਭਰਾ ਨੇ ਕਿਸੇ ਤੇਰੇ ਨਾਲ ਨਹੀਂ। ਭਗਤ ਵਾਲਮੀਕ ਜੀ ਪਹਿਲਾਂ ਪਾਪ ਕਰਦੇ ਹੁੰਦੇ ਸਨ, ਡਾਕੂ ਸਨ, ਧਾੜਵੀ ਸਨ, ਆਉਂਦੇ ਜਾਂਦੇ ਜਿਹੜੇ ਰਾਹੀ ਸਨ ਉਹਨਾਂ ਨੂੰ ਲੁੱਟ ਲੈਂਦੇ ਸਨ। ਕੋਈ ਮਹਾਂਪੁਰਸ਼ ਲੰਘਿਆ ਰਾਹ ਦੇ ਵਿੱਚੋਂ ਤੇ ਉਹਨੂੰ ਵੀ ਲੁੱਟ, ਉਹਨੂੰ ਵੀ ਨਹੀਂ ਬਖਸ਼ਦੇ ਹੁੰਦੇ ਸੀ। ਜਿਹੜੀ ਵੀ ਜਨਤਾ ਰਾਹ ਚ ਲੰਘੀ, ਬਸ ਉਹਨਾਂ ਨੂੰ ਜੋ ਵੀ ਪਦਾਰਥ, ਜੋ ਵੀ ਉਹਦੇ ਕੋਲ ਕੋਈ ਹੋਇਆ, ਛਵੀ ਦਿਖਾ ਕੇ, ਗੰਡਾਸਾ ਦਿਖਾ ਕੇ, ਉਹਨੂੰ ਡਰ ਦੇ ਕੇ ਖੋ ਲੈਣਾ, ਮਾਰ ਵੀ ਦੇਣਾ। ਇੱਕ ਦਿਨ ਸਾਧੂ ਮਹਾਤਮਾ ਆ ਗਏ, ਬਾਕੀ ਤੁਹਾਨੂੰ ਪਤਾ ਹੀ, ਟੂਕ ਮਤਲਬ ਕੇਵਲ ਸੰਖੇਪ ਸਾਰਾ ਹੀ ਹੈ। ਇੱਕ ਦਿਨ ਸਾਧੂ ਮਹਾਤਮਾ ਆਏ ਤੇ ਉਹਨਾਂ ਨੂੰ ਮਾਰਨ, ਕਹਿਣ ਲੱਗੇ ਵੀ ਸਾਡੇ ਕੋਲ ਕੱਪੜੇ ਤੰਨ ਤੇ ਹੋਰ ਕੀ ਲੈਣੇਗਾ, ਕਹਿੰਦਾ ਇਹ ਵੀ ਲਾ ਦਿਓ, ਇਹ ਵੀ ਦੇ। ਉਹ ਮਹਾਤਮਾ ਕਹਿੰਦੇ ਵੀ ਆਪਣੇ ਘਰੋਂ ਪੁੱਛ ਕੇ ਆ, ਵੀ ਤੂੰ ਜਿਨ੍ਹਾਂ ਵਾਸਤੇ ਪਾਪ ਕਰਦਾ ਵੀ ਤੇਰਾ ਸਾਥ ਨਾਲ ਦੇਣਗੇ, ਤੇਰੀ ਘਰਵਾਲੀ, ਤੇਰੇ ਮਾਤਾ ਪਿਤਾ। ਘਰੇ ਗਿਆ ਬਾਲਮੀਕ, ਪੁੱਛਿਆ ਆਪਦੀ ਮਾਂ ਭੈਣ, ਪੁੱਛਿਆ ਵੀ ਮੈਂ ਬੰਦੇ ਮਾਰਦਾ ਆ, ਪਾਪ ਕਰਦਾ, ਲੋਕਾਂ ਦੇ ਕੋਲੋਂ ਧੰਨ ਪਦਾਰਥ ਖਾਉਂਦਾ ਆ, ਤੇ ਮੇਰੇ ਨਾਲ ਸਾਥ ਨਿਭਾਓਗੇ, ਮੇਰੇ ਪਾਪ ਚ ਹਿੱਸਾ ਵੰਡਾਓਗੇ। ਉਹ ਮਾਂ ਪਿਓ ਕਹਿੰਦਾ ਵੀ ਤੈਨੂੰ ਦੇਖ, ਨਿੱਕਾ ਸੀ ਤੂੰ ਛੋਟਾ, ਤੈਨੂੰ ਪਾਲ ਕੇ ਅਸੀਂ ਵੱਡਾ ਕੀਤਾ, ਹੁਣ ਤੇਰਾ ਫਰਜ਼ ਬਣਦਾ ਤੂੰ ਸਾਡੀ ਸੇਵਾ ਕਰੇ, ਅਸੀਂ ਹੁਣ ਬਜ਼ੁਰਗ ਆ। ਘਰਵਾਲੀ ਕੋਲ ਗਿਆ, ਉਹਨੂੰ ਕਹਿੰਦਾ ਵੀ ਜਿਹੜੇ ਮੈਂ ਪਾਪ ਕਰਦਾ ਉਹਨਾਂ ਦੀ ਹਿੱਸਾ ਵੰਡਾਏਗੀ। ਉਹ ਕਹਿੰਦੀ ਵੀ ਦੇਖ, ਤੂੰ ਮੈਨੂੰ ਵਿਆਹ ਕੇ ਲਿਆ, ਪਿਤਾ ਘਰੇ ਮੈਂ ਰਹਿੰਦੀ ਸਾਂ, ਪਿਤਾ ਮੈਨੂੰ ਦਿੰਦਾ ਸੀ, ਮੈਂ ਖਾਂਦੀ ਸਾਂ, ਹੁਣ ਮੈਂ ਤੇਰੇ ਕੋਲ ਆਈ ਆ, ਤੇਰੇ ਲੜ ਲੱਗੀ ਆ, ਤੇਰਾ ਫਰਜ਼ ਬਣਦਾ ਤੂੰ ਮੇਰੀ ਪਾਲਣਾ ਕਰ, ਜੇ ਤੂੰ ਮਰਜ਼ੀ ਲਿਆ ਕੇ ਦੇ, ਮੈਂ ਤੇਰੇ ਪਾਪਾ ਦੀ ਹਿੱਸਾ ਕਿਉਂ ਵੰਡਾ। ਉਹ ਬਾਲਮੀਕ ਸੁਣ ਕੇ ਘਰੋਂ ਜਵਾਬ ਦੇ ਮਹਾਂਪੁਰਖਾਂ ਦੇ ਕੋਲ ਆਇਆ। ਹੁਣ ਮਾਰ ਕੀ ਕਰਦਾ ਸੀ ਅੰਦਰੋਂ, ਜਦੋਂ ਪੂਰਨ ਮਹਾਂਪੁਰਸ਼ ਮਿਲਦੇ ਨੇ ਨਾ, ਉਦੋਂ ਆਦਮੀ ਨੇ ਭਾਵੇਂ ਅੰਦਰੋਂ ਜੀ ਕਰੀ ਜਾਵੇ ਪਾਪ ਕਰਨ ਨੂੰ, ਪਰ ਹਿੰਮਤ ਨਹੀਂ ਪੈਂਦੀ, ਮੈਂ ਪਾਪ ਕਰਦੇ ਆ। ਉਹਨਾਂ ਦਾ ਤੇਜ ਪ੍ਰਤਾਪ ਇੰਨਾ ਹੁੰਦਾ ਹੈ। ਇਸ ਤਰੀਕੇ ਦੇ ਨਾਲ ਜਦੋਂ ਉਹਨਾਂ ਦੇ ਕੋਲ ਆਇਆ ਤੇ ਫਿਰ ਮਹਾਂਪੁਰਖ ਕਹਿੰਦਾ ਕਿ ਕਿਉਂ ਪਾਪ ਕਰਦਾ, ਜਿਨ੍ਹਾਂ ਵਾਸਤੇ ਤੂੰ ਪਾਪ ਕਰਦਾ ਤੇਰਾ ਉਹਨਾਂ ਪਾਪ ਦਾ ਹਿੱਸਾ ਹੀ ਨਹੀਂ ਵੰਡਾਉਣਾ, ਕਿਉਂ ਤੂੰ ਬੰਦੇ ਮਾਰਦਾ, ਕਿਉਂ ਤੂੰ ਲੁੱਟਾਂ ਖੋਹਾਂ ਕਰਦਾ ਹੈ। ਕਿਰਪਾ ਦ੍ਰਿਸ਼ਟੀ ਮਰਾ ਮਰਾ ਦਾ ਉਪਦੇਸ਼ ਦਿੱਤਾ, ਮਰਾ ਮਰਾ ਰਾਮ ਦਾ ਉਲਟ ਕਰ ਦਈਏ ਮਰਾ ਬਣ ਜਾਂਦਾ, ਸਾਰੇ ਕੰਨਾਂ ਮਮਾ ਰਾਮ, ਸਾਰਾ ਕੰਨਾਂ ਪਿੱਛੇ ਲਾ ਦਈਏ ਮਰਾ ਬਣ ਜਾਂਦਾ, ਮਰਾ ਮਰਾ ਦਾ ਉਪਦੇਸ਼, ਮਰਾ ਮਰਾ ਜਪਦੇ ਰਹੀਏ ਮਰਾ 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 ਰਾਮ ਬਣ ਜਾਂਦਾ। ਇਸ ਤਰੀਕੇ ਨਾਲ ਉਪਦੇਸ਼ ਉਹਨੂੰ ਦਿੱਤਾ ਤੇ ਉੱਥੇ ਸਮਾਧੀ ਲਾ ਕੇ ਬ੍ਰਹਮ ਗਿਆਨੀ ਬਣਿਆ। ਤੇ ਪਿੱਛੋਂ ਭਗਤ ਬਾਲਮੀਕ ਜੀ ਨੇ ਰਾਮ ਚੰਦਰ ਜੀ ਦੇ ਹੋਣ ਤੋਂ ਪਹਿਲਾਂ ਰਮਾਇਣ ਲਿਖ ਦਿੱਤੀ ਸੀ, ਗੁਰਬਾਣੀ ਚ ਉਹਨਾਂ ਦਾ ਨਾਮ ਆਇਆ। ਇਸ ਤਰੀਕੇ ਦੇ ਨਾਲ ਜਿਵੇਂ ਉਹਨਾਂ ਨੇ ਸਮਝ ਲਿਆ ਕਿ ਸੰਗ ਨਾ ਕੋਈ ਭਈਆ ਬੇਬਾ, ਉਹਨਾਂ ਨੇ ਸਮਝ ਲਿਆ ਕਿ ਜਿਹੜੇ ਨਾਲ ਭੈਣ ਭਰਾ ਨੇ ਜਾਂ ਮਾਤਾ ਪਿਤਾ ਧੀਆਂ ਪੁੱਤਰ, ਇਹ ਕਿਸੇ ਨੇ ਨਾਲ ਨਹੀਂ ਜਾਣਾ, ਨਾਲ ਜਿਹੜਾ ਮੇਰਾ ਕਮਾਇਆ ਹੈ ਉਹ ਜਾਵੇਗਾ। ਇਸ ਤਰੀਕੇ ਨਾਲ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾ ਤੇਰੇ ਕਮਾਇਆ ਹੋਇਆ ਜਾਵੇਗਾ, ਨਾ ਤੇਰੀ ਕੋਈ ਭੈਣ ਨਾ ਤੇਰਾ ਭਰਾ ਕੋਈ ਵੀ ਨਾਲ ਨਹੀਂ ਜਾਵੇਗਾ।
ਮਾਲ ਜੋਬਨ ਧਨ ਛੋੜ
ਜੋਬਨ, ਇਹ ਜਿਹੜੀ ਸੋਹਣੀ ਜਵਾਨੀ, ਫਿਰ ਮਾਲ ਜਿਹੜੇ ਪਦਾਰਥ ਨੇ ਉਹ, ਧਨ ਮਾਇਆ, ਇਹ ਸਭ ਕੁਝ ਛੱਡ ਕੇ ਦੁਨੀਆ ਦੇ ਵਿਚ ਚਲਾ ਜਾਵੇਗਾ।
ਕਰਨ ਕਰੇਮ ਨਾ ਜਾਤੂ ਕਰਤਾ ਦਿਲ ਪੀੜੇ ਜਿਉ ਕਹਾਣੀਆਂ,
ਵੇਖ ਦੁਨੀਆਂ ਦੇ ਵਿਚ ਤੂੰ ਆਇਆ ਏ, ਆ ਗਿਆ ਦੁਨੀਆਂ ਦੇ ਵਿਚ, ਤੈਨੂੰ ਰੱਬ ਨੇ ਭੇਜਤਾ ਬੰਦਾ ਬਣਾ ਕੇ, ਪਰ ਜਿਨ੍ਹੇ ਤੈਨੂੰ ਬੰਦਾ ਬਣਾਇਆ ਕਿਹੜੀਆਂ ਜੁਨਾ, ਤੈਨੂੰ ਕੁੱਤਾ ਬਿਲਾ ਵੀ ਬਣਾ ਸਕਦਾ ਸੀ, ਪਰ ਤੈਨੂੰ ਉਹਨੇ ਬੰਦਾ ਬਣਾਇਆ, ਇਹ ਸਰੀਰ ਦਿੱਤਾ ਹੈ ਬੰਦੇ ਵਾਲਾ, ਇਹ ਦੇਤਾ ਤੈਨੂੰ ਦੁਨੀਆਂ ਚ ਆ ਗਿਆ ਏ। ਕਰਮ ਕਰੀਮ ਕਰਨ ਕਰੀਮ ਨਾ ਜਾਤੋ ਕਰਤਾ, ਪਰ ਤੂੰ ਉਹ ਕਰਤੇ ਪੁਰਖ ਨੂੰ, ਜਿਹੜਾ ਕਰੀਮ ਦਾ ਮਤਲਬ ਕਿਰਪਾ ਕਰਨ ਵਾਲਾ, ਉਹਨੂੰ ਜਾਣਿਆ ਨਹੀਂ, ਉਹਨੂੰ ਆ ਕੇ ਤੂੰ ਜਾਣਿਆ ਹੀ ਨਹੀਂ ਗਾ, ਉਹਦੇ ਬਾਰੇ ਤੂੰ ਗਿਆਨ ਹੀ ਨਹੀਂ ਪ੍ਰਾਪਤ ਕੀਤਾ ਰੱਬ ਬਾਰੇ, ਸੰਸਾਰ ਦੇ ਪਦਾਰਥਾਂ ਦੇ ਬੰਦੇ ਦੌੜ ਲਾਈ ਰੱਖੀ ਹੈ, ਸੰਸਾਰ ਦੀ ਤੂੰ ਜਾਣਕਾਰੀ ਲੈਂਦਾ ਫਿਰਦਾ ਰਿਹਾ ਏ, ਪਰ ਪਰਮੇਸ਼ਰ ਦਾ ਤੂੰ ਜਿਹੜਾ ਗਿਆਨ ਪ੍ਰਾਪਤ ਨਹੀਂ ਕੀਤਾ, ਇਸ ਕਰਕੇ ਦਿਲ ਪੀੜੇ ਚੋਂ ਕਹਾਣੀਆਂ, ਉੱਥੇ ਫਿਰ ਜਿਹੜਾ ਧਰਮ ਰਾਜਾ ਏ, ਉੱਥੇ ਜਿਵੇਂ ਤਿਲ ਕੋਹਲੂ ਦੇ ਵਿਚੋਂ ਕੱਢੀ ਦੇ ਨੇ, ਕੋਹਲੂ ਚੀਨ ਹੁੰਦੀ ਹੈ ਇੱਕ, ਜਿਹਦੇ ਵਿਚੋਂ ਸਰੋਂ ਜਾਂ ਤੇਲ, ਤਿਲਾਂ ਦਾ ਤਿਲ ਪਾ ਕੇ ਉਹਦੇ ਵਿਚੋਂ ਕੋਹਲੂ ਚੋਂ ਕੱਢਦੇ ਨੇ, ਉਹ ਐ ਉਹਨਾਂ ਨੂੰ ਪ੍ਰੈਸ ਕਰ ਦਿੰਦਾ ਹੈ, ਪ੍ਰੈਸ ਕਰਕੇ ਉਹਨਾਂ ਨੂੰ ਐ ਇਕੱਠੇ ਕਰਕੇ ਉਹਨਾਂ ਤਿਲਾਂ ਦੇ ਵਿਚੋਂ ਜਾਂ ਸਰੋਂ ਦੇ ਵਿਚੋਂ ਤੇਲ ਕੱਢਦਾ ਕੋਹਲੂ, ਉਹਨੂੰ ਕਹਾਣੀ ਕਹਿੰਦੇ ਨੇ। ਕਹਾਣੀ ਇਵੇਂ ਉਹ ਕਹਾਣੀ ਪੀੜਦਾ ਨਾ ਕੋਹਲੂ, ਇਵੇਂ ਤੈਨੂੰ ਪੀੜਿਆ ਜਾਵੇਗਾ, ਇਵੇਂ ਤੈਨੂੰ ਸਜ਼ਾ ਮਿਲੇਗੀ ਤੇਰੇ ਸੂਖਮ ਸਰੀਰ ਨੂੰ।
ਖੁਸ ਖੁਸ ਲੈਂਦਾ ਵਸਤ ਪਰਾਏ,
ਹੁਣ ਇੱਥੇ ਸੰਸਾਰ ਦੇ ਵਿਚ ਤੂੰ ਪਰਾਈਆਂ ਵਸਤੂਆਂ ਵਾਲੇ ਬੜੀ ਨਿਗਾਹ ਰੱਖਦਾ ਹੈ, ਜਿੰਨਾ ਪਦਾਰਥ ਉਹਦੇ ਕੋਲ ਮੈਨੂੰ ਮਿਲ ਜੇ, ਇਸ ਤਰੀਕੇ ਨਾਲ ਹੋਰ ਵੀ ਤੂੰ ਠੱਗੀਆਂ ਮਾਰਦੀ, ਜਿਹੜੀ ਹੱਕ ਦੀ ਕਮਾਈ ਨੀ ਕਰਦਾ, ਜਿਹੜਾ ਤੈਨੂੰ ਮਿਹਨਤ ਮੁਸ਼ਕਤ ਕਰਕੇ ਹੱਕ ਦੀ ਕਮਾਈ ਕਰਨੀ ਚਾਹੀਦੀ ਉਹ ਨੀ ਕਰਦਾ, ਬੇਈਮਾਨੀਆਂ ਠੱਗੀਆਂ ਕਰਕੇ ਪਰਾਈਆਂ ਵਸਤੂਆਂ ਨੂੰ ਖੋ ਰਿਹਾ ਹੈ।
ਵੇਖਾ ਸੁਣੇ ਤੇਰਾ ਨਾਲ ਖੁਦਾਏ,
ਜੋ ਤੂੰ ਕਰ ਰਿਹਾ ਏ, ਮਾਰੇ ਕਹਿੰਦੇ ਨੇ ਵੇਖਾ ਸੁਣਿਆ, ਜੋ ਤੂੰ ਕਰ ਰਿਹਾ ਏ ਉਹ ਵੇਖ ਰਿਹਾ ਏ, ਸੁਣੇ ਜੋ ਤੂੰ ਬੰਦੇ ਚੰਗੇ ਬੋਲ ਬੋਲਦਾ ਉਹਨਾਂ ਨੂੰ ਉਹ ਸੁਧਰਿਆ ਸਾਖੀ ਰੂਪ ਹੋ ਕੇ, ਤੇਰਾ ਨਾਲ ਖੁਦਾਈ ਉਹ ਖੁਦਾ ਅੱਲਾਹ ਤਾਲਾ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਤੇਰੇ ਨਾਲ ਹੈ।
ਦੁਨੀਆ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆ,
ਹੁਣ ਦੁਨੀਆਂ ਲੱਭ ਪਿਆ ਖਾਤ ਅੰਦਰ, ਇਹ ਦੁਨੀਆਂ ਵਿਚ ਆ ਕੇ ਤੇ ਲੋਭ ਰੂਪੀ ਖੂਹ ਖਾਤੇ ਚ ਤੂੰ ਡਿੱਗ ਰਿਹਾ ਏ, ਖੂਹ ਖਾਤੇ ਚ ਡਿੱਗ ਰਿਹਾ ਲੋਭ ਰੂਪੀ ਖਾਤੇ ਚ, ਇਸ ਤਰੀਕੇ ਦੇ ਨਾਲ ਤੂੰ ਲੋਭ ਨੂੰ ਮਨ ਵਿਚ ਲਾ ਕਰਕੇ ਤੇ ਸੰਸਾਰ ਦੇ ਪਦਾਰਥ ਇਕੱਠੇ ਕਰ ਰਿਹਾ ਏ, ਤੇ ਲੋਭ ਹੈ ਗੁਰੂ ਪਿਆਰੋ ਲਾਲਚ, ਕਿਸੇ ਚੀਜ਼ ਦਾ ਹੋਣਾ, ਕਿਸੇ ਚੀਜ਼ ਦੀ ਲਾਲਸਾ ਹੋਣੀ ਲੋਭ ਹੈ, ਪਦਾਰਥਾਂ ਨੂੰ ਇਕੱਠੇ ਕਰਨ ਦੀ ਇੱਛਾ, ਇਸ ਤਰੀਕੇ ਨਾਲ ਇਹ ਤੂੰ ਖਾਤੇ ਅੰਦਰ ਡਿੱਗ ਰਿਹਾ ਹੈ। ਅਗਲੀ ਗੱਲ ਨਾ ਅੱਗੇ ਕੀ ਹੋਣਾ ਏ ਉਹ ਤੂੰ ਗਿਆਨ ਨੀ ਪ੍ਰਾਪਤ ਕੀਤਾ, ਕਿ ਮੈਂ ਹੁਣ ਇੰਨੇ ਕੁ ਸਾਲਾਂ ਨੂੰ ਮਰ ਜਾਵਾਂਗਾ ਜਾਂ ਸ਼ਾਇਦ ਮੇਰੀ ਹੁਣੇ ਜਾਨ ਨਿਕਲ ਜੇ, ਸਵਾਸ ਆਇਆ ਆਇਆ ਨਹੀਂ ਆਇਆ ਨਹੀਂ ਆਇਆ ਕੋਈ ਪਤਾ ਕਦੋਂ ਮੈਂ ਮਰ ਜਾ, ਇਹ ਗੱਲ ਤੂੰ ਕਦੇ ਗਿਆਨ ਨੀ ਪ੍ਰਾਪਤ ਕੀਤਾ ਕਿ ਮੈਂ ਹੁਣੇ ਮਰ ਜਾਵਾਂ ਜਾਂ ਕੱਲ ਨੂੰ ਜਾਂ ਦਸਾਂ ਸਾਲਾਂ ਨੂੰ, ਇਸ ਕਰਕੇ ਜਿੱਥੇ ਮੈਂ ਮਰ ਕੇ ਜਾਣਾ ਉਹਦੀ ਉਹਦਾ ਵੀ ਕੋਈ ਗਿਆਨ ਪ੍ਰਾਪਤ ਕਰਨਾ, ਮੈਂ ਜਾਣਾ ਕਿੱਥੇ ਆ ਤੇ ਮੈਂ ਅੱਜ ਤੋਂ 20-25 ਸਾਲ 50 ਸਾਲ ਪਹਿਲਾਂ ਕਿੱਥੇ ਸੀ, ਕਿੱਥੋਂ ਮੈਂ ਆਇਆ ਹਾਂ ਤੇ ਮੈਂ ਅੰਤ ਨੂੰ ਕਿੱਥੇ ਜਾਵਾਂਗਾ, ਸਰੀਰ ਮੇਰਾ ਇੱਥੇ ਰਹਿ ਜਾਏਗਾ, ਮੈਂ ਕੀ ਚੀਜ਼ ਹਾਂ ਅੰਦਰੋਂ ਤੇ ਮੈਂ ਕਿਹਦੇ ਕੋਲ ਜਾਵਾਂਗਾ। ਅਗਲੀ ਜਿਹੜੀ ਗੱਲ ਹੈ ਤੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ।
ਜਮ ਜਮ ਮਰੈ ਮਰੈ ਫਿਰ ਜੰਮੈ,
ਨਾਲ ਜਮ ਜਮ ਮਰੈ ਮਰੈ ਫਿਰ ਜੰਮੈ, ਤੂੰ ਜੰਮ ਪੈਂਦਾ ਏ ਮਰ ਪੈਂਦਾ ਏ ਜੰਮ ਪੈਂਦਾ ਏ, ਸਰੀਰ ਇਹ ਨਾਸ ਹੋ ਗਿਆ ਹੋਰ ਮਿਲ ਗਿਆ, ਉਹ ਸਰੀਰ ਮਰ ਗਿਆ ਫਿਰ ਤੈਨੂੰ ਫਿਰ ਦੁਬਾਰਾ ਜਨਮ ਮਿਲ ਗਿਆ, ਇਸ ਤਰੀਕੇ ਨਾਲ ਜੰਮਦਾ ਮਰਦਾ ਰਹਿੰਦਾ, ਵਾਰ ਵਾਰ ਜੰਮਦਾ ਮਰਦਾ ਰਹੇਗਾ ਤੇ ਵਾਰ ਵਾਰ ਤੂੰ ਇਸੇ ਤਰ੍ਹਾਂ ਜਨਮਾਂ ਦੇ ਵਿਚ ਤੇ ਚੂਨਾ ਦੇ ਵਿਚ ਆਉਂਦਾ ਜਾਂਦਾ ਰਹੇਗਾ।
ਬਹੁਤ ਸਜਾਈ ਪਾਇਆ ਦੇਸ਼ ਲੰਮਾ,
ਇੱਥੋਂ ਜਿੱਥੇ ਤੂੰ ਜਾਣਾ ਏ ਉਹ ਦੇਸ਼ ਬੜਾ ਲੰਮਾ ਏ, ਜਿਹੜੇ ਤਾਂ ਗੁਰਸਿੱਖ ਗੁਰੂ ਦੇ ਪਿਆਰੇ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਗੁਰੂ ਦੇ ਲੜਨ ਲੱਗੇ ਨੇ ਉਹਨਾਂ ਵਾਸਤੇ ਗੱਲ ਕੁਛ ਵੀ ਨਹੀਂ, ਕਿਉਂਕਿ ਮਾਰੇ ਰਾਖੇ ਨੇ ਉਹਨਾਂ ਦੇ, ਤੇ ਗੱਲ ਹੈ ਪਾਪੀ ਲੋਕਾਂ ਦੀ ਜਿਹੜੇ ਮਾਰੀ ਦੀ ਗੱਲ ਨੂੰ ਮੰਨਦੇ ਨਹੀਂ, ਇੱਥੋਂ ਲੰਮਾ ਦੇਸ਼ ਉਹ ਪ੍ਰਲੋਕ ਦਾ, ਪੁਰਾਣਾ ਦੇ ਵਿਚ ਕਥਨ ਕੀਤਾ ਵੀ ਸਾਲ ਦਾ ਰਸਤਾ ਇਸ ਹੁੰਦਾ, ਇੱਕ ਸਾਲ ਜਿਹੜੇ ਪੁੰਨੀ ਆਦਮੀ ਤੇ ਪਾਪੀ ਆਦਮੀ ਨੇ ਨਾ, ਉਹਨਾਂ ਨੂੰ ਜਦੋਂ ਜਮਦੂਤ ਇਥੋਂ ਲੈ ਕੇ ਜਾਂਦੇ ਨੇ, ਇੱਕ ਸਾਲ ਦੇ ਵਿਚ ਪਰਲੋਕ ਪਹੁੰਚਦੇ ਨੇ। ਇੱਕ ਸਾਲ ਦੇ ਵਿਚ ਜਿਹੜੇ ਹੁੰਦੇ ਨੇ ਪਾਪੀ ਲੋਕ, ਉਹਨਾਂ ਨੂੰ ਤਾਂ ਫਿਰ ਇਥੋਂ ਕੁੱਟ ਪੈਣੀ ਸ਼ੁਰੂ ਹੋ ਜਾਂਦੀ ਹੈ। ਇਥੋਂ ਕੁੱਟਦੇ ਕੁੱਟਦੇ ਉਹਨਾਂ ਨੂੰ ਪਰਲੋਕ ਲੈ ਕੇ ਜਾਂਦੇ ਨੇ, ਤੇ ਫੇਰ ਉਹ ਕੁੱਟ ਖਾਂਦੇ ਹੋਏ ਪਹੁੰਚਦੇ ਨੇ। ਕਹਿੰਦੇ ਨੇ ਇੱਕ ਬੈਤਰਨੀ ਨਦੀ ਵੀ ਆਉਂਦੀ ਉੱਥੇ, ਜਿਵੇਂ ਪੁਰਾਣਾ ਕਰੜ ਪ੍ਰਾਂਤ ਚ ਲਿਖਿਆ ਹੋਇਆ, ਉੱਥੇ ਇੱਕ ਬੈਤਰਨੀ ਨਦੀ ਆਉਂਦੀ ਹੈ, ਬਹੁਤ ਲੰਮੀ ਹੈ, ਉਹਦੇ ਵਿਚ ਲਹੂ ਤੇ ਪਾਕ ਵਗਦੀ ਹੈ। ਜਿਵੇਂ ਪਾਣੀ ਨੀ ਨਦੀਆਂ ਵਿਚ ਵਗਦਾ, ਉਹ ਲਹੂ ਤੇ ਜਿਹੜੀ ਪਾਕ ਜੀ ਨਿਕਲਦੀ ਹੁੰਦੀ ਜ਼ਖਮਾਂ ਦੇ ਵਿਚੋਂ ਦੇਸੀ ਹੁੰਦੀ, ਉਹ ਜਿਹੜੀ ਲਹੂ ਤੇ ਪਾਕ ਦੇ ਨਾਲ ਭਰੀ ਹੋਈ ਨਦੀ ਵਗਦੀ ਹੈ, ਉਹ ਗੁਰੂ ਪਿਆਰੇ ਉਹਦੇ ਵਿਚੋਂ ਖਿੱਚ ਕੇ ਲੰਘਾਉਂਦੇ ਨੇ। ਉਸ ਤੋਂ ਅੱਗੇ ਜਾ ਕੇ ਆਉਂਦਾ ਅਸਪੱਤਰ ਬਣ, ਬਣ ਦਾ ਮਤਲਬ ਜੰਗਲ, ਜੰਗਲ ਆਉਂਦਾ ਬਹੁਤ ਲੰਮਾ, ਉਹਦੇ ਜਿਹੜੇ ਪੱਤਰੇ ਹੁੰਦੇ ਨੇ ਨਾ, ਉਹ ਗੁਰੂ ਪਿਆਰਿਓ ਜਿਵੇਂ ਬਲੇਡ ਹੁੰਦੇ ਨੇ, ਬਲੇਡਾਂ ਦੇ ਵਾਂਗ ਹੁੰਦੇ ਨੇ ਉਹ ਦਰਖਤਾਂ ਦੇ ਪੱਤੇ। ਜਦੋਂ ਉਹਦੇ ਵਿਚ ਸੂਖਮ ਸਰੀਰ ਨੂੰ ਕੱਢਦੇ ਨੇ, ਉਹ ਉਪਰੋਂ ਪੱਤੇ ਡਿੱਗ ਕੇ ਬਲੇਡ ਵੱਜਦੇ ਨੇ ਸਰੀਰ ਨੂੰ, ਦੁੱਖ ਬੜਾ ਮਿਲਦਾ। ਉਸ ਤੋਂ ਗਾਂ ਜਾ ਕੇ ਇੱਕ ਆਉਂਦਾ ਹੈ ਅਗਨੀ ਬਨ, ਅੱਗ ਦਾ ਜੰਗਲ ਜਾਂ ਅੱਗ ਦੀ ਨਦੀ ਹੈ ਇੱਕ, ਉਸ ਤੋਂ ਗਾਂ ਜਾ ਕੇ। ਇਸ ਤਰੀਕੇ ਨਾਲ ਫਿਰ ਇਹ ਕਰਦੇ ਕਰਦੇ ਹੌਲੀ ਹੌਲੀ ਜਿਹੜੇ ਪਾਪੀ ਲੋਕ ਨੇ ਉਹਨਾਂ ਨੂੰ ਸਜਾਵਾਂ ਕੁੱਟਦੇ ਮਾਰਦੇ ਇਸ ਤਰ੍ਹਾਂ ਨਰਕ ਭਗਾਉਂਦੇ ਹੋਏ ਸਾਲ ਚ ਉੱਥੇ ਲੈ ਕੇ ਜਾਂਦੇ ਨੇ। ਤੇ ਜਿਹੜੇ ਪੁੰਨੀ ਨੇ, ਉਹਨਾਂ ਨੇ ਜਿਹੜੇ ਪੁੰਨ ਕੀਤੇ ਹੁੰਦੇ ਨੇ ਦੁਨੀਆਂ ਚ, ਉਹ ਪੁੰਨ ਦਿੱਤੇ ਜਾਂਦੇ ਨੇ। ਪੁੰਨ ਲੈ ਕੇ ਤੇ ਉਹਨਾਂ ਨੂੰ ਕੁਝ ਨਾ ਕੁਝ ਥਾਂ ਤਾਂ ਸੁੱਖ ਦੇ ਕੇ ਉਹਨਾਂ ਨੂੰ ਵੀ ਸਾਲ ਹੀ ਲੱਗਦਾ, ਪਰ ਉੱਥੇ ਪਹੁੰਚਦਿਆਂ ਤੱਕ ਪ੍ਰਲੋਕ ਤੱਕ ਉਹਨਾਂ ਦੇ ਪੁੰਨ ਖਤਮ ਹੋ ਜਾਂਦੇ ਨੇ, ਫਿਰ ਉੱਥੇ ਹੀ ਪਹੁੰਚਦੇ ਨੇ। ਇਸ ਤਰੀਕੇ ਨਾਲ ਇਹ ਪਾਇਆ ਦੇਸ਼ ਲੰਮਾ, ਲੰਮਾ ਦੇਸ਼ ਇੱਕ ਸਾਲ ਸਮਾਂ ਲੱਗਦਾ ਹੈ। ਪਰ ਜਿਹੜੇ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਗੁਰੂ ਦੇ ਸਿੱਖ ਨੇ, ਉਹ ਇਹ ਰਸਤਿਆਂ ਤੋਂ ਪਰੇ ਨੇ। ਉਹਨਾਂ ਦਾ ਸੰਬੰਧ ਸਿਰਫ ਸਿੱਧਾ ਗੁਰੂ ਮਹਾਰਾਜ ਨਾਲ, ਸਿੱਧਾ ਪਰਮੇਸ਼ਰ ਦੇ ਨਾਲ ਹੈ। ਇੱਕ ਛਿਣ ਦੇ ਵਿਚ ਚਲੇ ਜਾਂਦੇ, ਇੱਕ ਛਿਣ ਦੇ ਵਿਚ ਆ ਜਾਂਦੇ ਨੇ, ਸੱਚਖੰਡ ਜਾਂਦੇ ਨੇ, ਨਰਕਾਂ ਸੁਰਤਾਂ ਤੋਂ ਪਰਾਂ ਨੇ। ਇਸ ਤਰੀਕੇ ਨਾਲ ਬਹੁਤ ਸਜਾਵਾਂ ਜਿਹੜੀਆਂ ਆਪਾਂ ਹੁਣੇ ਵਿਚਾਰ ਕੀਤੀਆਂ, ਇਹ ਸਜਾਵਾਂ ਮਿਲਦੀਆਂ ਨੇ, ਤੇ ਬਹੁਤ ਲੰਮੇ ਦੇਸ਼ ਦੇ ਵਿਚ ਜਾਣਾ ਪੈਂਦਾ ਹੈ।
ਜਿਨ ਕੀਤਾ ਤੈਨ ਜਾਣੀ ਹੁੰਦਾ ਤਾਂ ਦੁੱਖ ਸਹਿ ਪ੍ਰਾਣੀਆਂ।
ਮਹਾਰਾਜ ਨੂੰ ਪੁੱਛੀਏ, ਮਹਾਰਾਜ ਦੁੱਖ ਕਿਉਂ ਆਦਮੀ ਸਹਿੰਦਾ ਪਰਲੋਕ, ਜਮਦੂਤਾਂ ਦਾ ਦੁੱਖ, ਨਰਕਾਂ ਦਾ ਦੁੱਖ ਕਿਉਂ ਮਿਲਦਾ ਏ? ਮਹਾਰਾਜ ਕਹਿੰਦੇ ਨੇ ਜਿਨ ਕੀਤਾ ਤੈਨ ਜਾਣੀ ਅੰਧਾ, ਅੰਨਾ ਕਿਹਾ ਏ ਵੀ ਅੰਨਾ ਮਨੁੱਖ ਜਿਸ ਪਰਮੇਸ਼ਰ ਨੇ ਪੈਦਾ ਕੀਤਾ ਉਹਨੂੰ ਜਾਣਦਾ ਨਹੀਂ, ਉਹਦੇ ਬਾਰੇ ਗਿਆਨ ਨਹੀਂ ਏ, ਅੰਨਾ ਹੈ। ਆਪਾਂ ਕਹਿੰਦੇ ਅਸੀਂ ਅੰਨੇ ਕਰੋ, ਉਹਨੂੰ ਦਿਸਦਾ ਨੇਤਰਾਂ ਦੇ ਨਾਲ, ਜਿਹਨਾਂ ਦੇਖ ਰਿਹਾ ਸਭ ਕੁਝ, ਅਸੀਂ ਅੰਨੇ ਥੋੜੀ ਆ। ਅੰਦਰੋਂ ਕਿਹੜੇ ਦੂਜੇ ਨੇਤਰ ਹਨ? ਗਿਆਨ ਵਾਲੇ ਨੇਤਰ, ਵਿਰਾਗ ਤੇ ਗਿਆਨ ਰੂਪੀ ਨੇਤਰ ਹਨ, ਉਹ ਇਸ ਆਦਮੀ ਦੇ ਕੋਲ ਨਹੀਂ, ਸੰਸਾਰ ਦੇ ਵੱਲੋਂ ਉਪਰਾਮ ਨਹੀਂ, ਇਸ ਕਰਕੇ ਉਹ ਨੇਤਰ ਨਹੀਂ ਵਿਰਾਗ ਰੂਪ। ਪਰਮੇਸ਼ਰ ਦੇ ਬਾਰੇ, ਪਰਮਾਰਥ ਦੇ ਰਸਤੇ ਦਾ ਗਿਆਨ ਨਹੀਂ, ਇਸ ਕਰਕੇ ਗਿਆਨ ਰੂਪੀ ਨੇਤਰ ਤੋਂ ਵੀ ਅੰਨਾ, ਇਹ ਦੋਵੇਂ ਨੇਤਰ ਦੋਵੇਂ ਅੱਖਾਂ ਨਹੀਂ ਹਨ, ਇਸ ਕਰਕੇ ਮਹਾਰਾਜ ਕਹਿੰਦੇ ਨੇ ਅੰਨਾ ਹੈ। ਇਸ ਅੰਨੇ ਮਨੁੱਖ ਨੇ ਜਿਨ ਕੀਤਾ, ਜਿਸ ਪਰਮੇਸ਼ਰ ਨੇ ਪਰਉਪਕਾਰ ਕੀਤਾ, ਪੈਦਾ ਕੀਤਾ, ਕਿਸੇ ਨੇ ਜਾਣੀ, ਉਹਨੂੰ ਜਾਣਦਾ ਨਹੀਂ, ਉਹਨੂੰ ਭੁੱਲ ਗਿਆ, ਉਹਦੀ ਜਾਣ ਪਛਾਣ ਨਹੀਂ ਕਰਦਾ, ਤਾਂ ਦੁੱਖ ਸਹਿਜ ਪ੍ਰਾਣੀਆਂ। ਇਹ ਪ੍ਰਾਣੀ ਜਿਹੜਾ ਤਾਂ ਹੀ ਪ੍ਰਲੋਕ ਦੇ, ਇਸ ਲੋਕ ਦੇ ਵੀ ਜੋ ਚੂਨਾ ਮਿਲਦੀਆਂ ਉਦੋਂ ਦੁੱਖ, ਤੇ ਪ੍ਰਲੋਕ ਦੇ ਵੀ ਨਰਕਾਂ ਦੇ ਦੁੱਖ ਸਹਿੰਦਾ ਹੈ।
ਖਾਲਕ ਸਾਵ ਭੁੱਲਾ ਮੁੱਠਾ,
ਖਾਲਕ ਰੱਬ ਦਾ ਨਾਮ, ਪਰਮੇਸ਼ਰ ਦੇ ਨਾਮ ਤੋਂ ਭੁੱਲਾ ਹੋਇਆ ਹੈ, ਪਰਮੇਸ਼ਰ ਦੇ ਥਾਂ ਤੋਂ ਭੁੱਲਾ ਹੋਇਆ, ਸਰੂਪ ਥਾਂ ਤੋਂ ਭੁੱਲਾ ਹੋਇਆ ਏ, ਇਸੇ ਤਰੀਕੇ ਨਾਲ ਪਰਮਾਰਥ ਦੇ ਰਸਤੇ ਤੋਂ ਭੁੱਲਾ ਹੋਇਆ, ਇਸ ਕਰਕੇ ਮੁੱਠਾ ਦਾ ਮਤਲਬ ਟੁੱਟਿਆ ਜਾ ਰਿਹਾ ਸੁਭ ਗੁਣਾ ਤੋਂ।
ਦੁਨੀਆਂ ਖੇਲ ਬੁਰਾ ਰੁੱਟ ਟੁੱਟਾ,
ਪਰ ਇਹ ਦੁਨੀਆਂ ਦੇ ਜਿਹੜੇ ਖੇਡ ਨੇ ਬੁਰੇ ਨੇ, ਇਹ ਤਮਾਸ਼ੇ, ਇਸੇ ਤਰੀਕੇ ਨਾਲ ਦੁਨੀਆਂ ਦੇ ਵਿਚ ਜੋ ਹੋ ਰਹੇ ਨੇ, ਇਹਨਾਂ ਤਮਾਸ਼ਿਆਂ ਨੂੰ ਵੇਖਦਾ ਕੋਈ, ਪੱਬਾਂ ਕਲਪਾਂ ਜਾਂਦਾ ਕੋਈ, ਟੈਲੀਵਿਜ਼ਨ ਫਿਲਮਾਂ ਵੇਖਦਾ ਕੋਈ, ਨਾਟਕ ਵੇਖਦਾ ਕੋਈ, ਡਰਾਮੇ ਵੇਖਦਾ, ਇਸ ਤਰੀਕੇ ਨਾਲ ਇਹਨਾਂ ਨਾਟਕਾਂ ਨੂੰ ਵੇਖਦਾ ਰਹਿੰਦਾ ਹੈ। ਇਹ ਬੁਰੇ ਨੇ, ਪਰ ਇਹਨਾਂ ਖੇਲਾਂ ਨੂੰ ਵੇਖ ਕਰਕੇ ਦੁਨੀਆਂ ਦੇਖ ਬੁਰਾ ਰੁੱਟ, ਇਹ ਦੁਨੀਆਂ ਦੇ ਖੇਡਾਂ ਨੂੰ, ਤਮਾਸ਼ਿਆਂ ਨੂੰ ਵੇਖ ਕਰਕੇ ਤੇ ਟੁੱਠਾ, ਇਹ ਸਮਝ ਰਿਹਾ ਰੱਬ ਮੇਰੇ ਤੇ ਬੜਾ ਖੁਸ਼ ਹੋ ਰਿਹਾ, ਰੱਬ ਨੇ ਮੈਨੂੰ ਖੁਸ਼ੀਆਂ ਦਿੱਤੀਆਂ ਨੇ, ਸਭ ਕੁਛ ਦਿੱਤਾ, ਧਨ ਪਦਾਰਥ ਮੈਨੂੰ ਦੇਖ ਦਿੱਤੇ ਨੇ, ਤਮਾਸ਼ੇ ਮੈਨੂੰ ਵੇਖਣ ਦੇ ਵਾਸਤੇ ਦਿੱਤੇ ਨੇ ਰੱਬ ਨੇ, ਇਸ ਕਰਕੇ ਬੜਾ ਖੁਸ਼ ਹੋ ਰਿਹਾ। ਇਸੇ ਤਰੀਕੇ ਨਾਲ ਇਹ ਬੁਰੇ ਕੰਮਾਂ ਨੂੰ ਵੇਖ ਰਿਹਾ, ਬੁਰੇ ਤਮਾਸ਼ਿਆਂ ਨੂੰ ਵੇਖ ਰਿਹਾ ਹੈ, ਤੇ ਰੁੱਠ ਜਦੋਂ ਇਹਨੂੰ ਇਹ ਖੇਡ ਤਮਾਸ਼ੇ ਮਿਲਦੇ ਨੇ ਦੁਨੀਆਂ ਦੇ, ਉਦੋਂ ਕਹਿੰਦਾ ਵੀ ਰੱਬ ਮੇਰੇ ਤੇ ਖੁਸ਼। ਸਾਰੇ ਬੁਰੇ ਖੇਡਾਂ ਦੇ ਵਿੱਚ ਸਦਾਕਾਰ ਹੋ ਰਿਹਾ ਹੈ।
ਇਦਕ ਸਬੂਰੀ ਸੰਤ ਨਾ ਮਿਲਿਓ ਸਵਤਾ ਆਪਣਿਆ,
ਤੇ ਆਪਣੇ ਧਰਮ ਦੇ ਉੱਪਰ ਰਹਿ ਕਰਕੇ ਸਿਦਕ ਦੇ ਵਿੱਚ ਵੀ ਨਹੀਂ ਰਿਹਾ। ਤੇ ਸਬੂਰੀ ਦਾ ਮਤਲਬ ਹੁੰਦਾ ਸੰਤੋਖ, ਤੇ ਪਦਾਰਥਾਂ ਦੇ ਵੱਲੋਂ ਇਹਨੇ ਸੰਤੋਖ ਨਹੀਂ ਰੱਖਿਆ, ਪਣ ਦੇ ਵਿੱਚ ਇਹਦੇ ਤ੍ਰਿਸ਼ਨਾ ਚੱਲੀ ਵਧੀ ਹੈ, ਜਿੰਨੇ ਪਦਾਰਥ ਮਿਲੇ ਨੇ ਉਹਨਾਂ ਦੇ ਵਿੱਚ ਖੁਸ਼ ਨਹੀਂ ਹੋਇਆ। ਕਹਿੰਦਾ ਥੋੜੇ ਨੇ ਹੋਰ ਪ੍ਰਾਪਤ ਕਰਨ ਦੇ ਯਤਨ ਕਰਦਾ ਏ, ਜਥਾ ਲਾਭ ਤਥਾ ਸੰਤੁਸ਼ਟ ਨਹੀਂ ਹੈ। ਇਸ ਤਰੀਕੇ ਦੇ ਨਾਲ ਇਹਦੇ ਕੋਲ ਸਬੂਰੀ ਸੰਤੋਖ ਵੀ ਨਹੀਂ ਤੇ ਸਿਦਕ ਵੀ ਨਹੀਂ, ਧਰਮ ਤੋਂ ਡੋਲ ਚੁੱਕਾ, ਧਰਮ ਤੋਂ ਡਿੱਗ ਚੁੱਕਾ, ਧਰਮ ਦੇ ਵਿੱਚ ਪ੍ਰਪੱਕ ਨਹੀਂ, ਇਸ ਕਰਕੇ ਸਿਦਕ ਨਹੀਂ ਹੈ। ਵਿਕਾਰਾਂ ਦੇ ਵਿੱਚ ਡਿੱਗਣ ਕਰਕੇ ਆਪਣੇ ਸਿਦਕ ਨੂੰ ਵੀ ਗਵਾ ਲਿਆ, ਤੇ ਪਦਾਰਥਾਂ ਦਾ ਲੋਭ ਕਰਨ ਕਰਕੇ ਆਪਣੇ ਸਬੂਰੀ ਸੰਤੋਖ ਨੂੰ ਵੀ ਗਵਾ ਲਿਆ। ਸੰਤ ਨਾ ਮਿਲਿਓ, ਤੇ ਨਾ ਹੀ ਕੋਈ ਸੰਤ ਇਹਨਾਂ ਇਸ ਜੀਵ ਨੂੰ ਮਿਲਿਆ। ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸ਼ਾਂਤ ਆਤਮਾ ਜਿਨ੍ਹਾਂ ਦੀ, ਉਹ ਸੰਤ ਨੂੰ ਮਿਲਿਆ ਹੈ। ਪਤਾ ਆਪਣ ਭਾਣੀਆਂ, ਪਤਾ ਦਾ ਮਤਲਬ ਚੱਲਣਾ, ਭਾਣੀਆਂ ਦਾ ਮਤਲਬ ਆਪਣੇ ਭਾਣੇ ਆਪਣੇ ਤਰੀਕੇ ਦੇ ਨਾਲ। ਦੁਨੀਆਂ ਵਿੱਚ ਆਇਆ ਕਹਿੰਦਾ ਮੇਰੀ ਜ਼ਿੰਦਗੀ ਮੈਂ ਜਿਵੇਂ ਮਰਜ਼ੀ ਜਿਉਵਾਂ, ਕਿਸੇ ਨੂੰ ਕੀ ਮੇਰੇ ਨਾਲ। ਇਸ ਤਰੀਕੇ ਨਾਲ ਸੋਚਦਾ, ਆਪਦੀ ਮਰਜ਼ੀ ਨਾਲ ਜ਼ਿੰਦਗੀ ਜਿਉਂਦਾ ਏ, ਗੁਰੂ ਦੀ ਮਰਜ਼ੀ ਨਹੀਂ ਕਰਦਾ। ਗੁਰੂ ਮਹਾਰਾਜ ਜੋ ਕਹਿੰਦੇ, ਗੁਰੂ ਦੀ ਮਤ ਧਾਰਨ ਨਾ ਕਰਕੇ ਪਤਾ ਆਪਣ ਭਾਣੀਆਂ ਆਪਣੇ ਭਾਣੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਜ਼ਿੰਦਗੀ ਜਿਉਂਦਾ ਹੈ।
ਮੌਲਾ ਖੇਲ ਕਰੇ ਤਬ ਆਪੇ,
ਪਰ ਦੇਖੋ ਮੌਲਾ ਜਿਹੜਾ ਪ੍ਰਫੁੱਲਤ ਕਰਨ ਵਾਲਾ ਪਰਮੇਸ਼ਰ ਸਾਰਿਆਂ ਨੂੰ ਅਕਾਲ ਪੁਰਖ ਜੀ, ਉਹ ਜਿੰਨੇ ਵੀ ਖੇਡ ਆਪੇ ਹੀ ਕਰ ਰਿਹਾ ਸਾਰੇ ਹੀ।
ਇੱਕ ਕੱਢੇ ਇੱਕ ਲਹਿਰ ਵਿਆਪੇ,
ਇੱਕ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਜਾਵਾਂ ਮਿਲਦੀਆਂ। ਆਪਾਂ ਹੁਣੇ ਵਿਚਾਰ ਕੀਤਾ ਗੁਰੂ ਮਹਾਰਾਜ ਦੇ ਸ਼ਬਦ ਦੁਆਰਾ ਜੋ ਮਹਾਰਾਜ ਨੇ ਬਖਸ਼ਿਸ਼ ਕੀਤਾ, ਇੱਕ ਕੱਢੇ ਇੱਕ ਲਹਿਰ ਵਿਆਪੇ, ਇੱਕ ਤ੍ਰਿਸ਼ਨਾ ਰੂਪੀ ਲਹਿਰ ਵਿਕਾਰਾਂ ਰੂਪੀ ਲਹਿਰ ਦੇ ਵਿੱਚ ਲੱਗ ਗਏ ਨੇ। ਵਿਕਾਰਾਂ ਰੂਪੀ ਲਹਿਰਾਂ, ਤ੍ਰਿਸ਼ਨਾ ਰੂਪੀ ਲਹਿਰਾਂ ਇੱਕ ਇਹਨਾਂ ਨੂੰ ਲੱਗ ਗਈਆਂ, ਸੰਸਾਰ ਦੇ ਵਿੱਚ ਬਹੁਤੇ ਲੋਕਾਂ ਨੂੰ ਲੱਗੀਆਂ ਨੇ। ਇੱਕ ਕੱਢੇ, ਇਸ ਤਰੀਕੇ ਨਾਲ ਕੋਈ ਕੋਈ ਕੱਢੇ ਨੇ, ਇੱਕ ਇਹੋ ਜਿਹੇ ਜੀਵ ਨੇ ਜਿਨ੍ਹਾਂ ਨੂੰ ਸ਼ੁਭ ਵਿਚਾਰ ਦੇ ਕੇ ਉਹਨਾਂ ਸਿੱਖਾਂ ਨੂੰ, ਉਹਨਾਂ ਜੀਵਾਂ ਨੂੰ ਵਿਚਾਰ ਦੇ ਕਰਕੇ ਇਹਨਾਂ ਲਹਿਰਾਂ ਦੇ ਵਿੱਚ, ਸੰਸਾਰ ਦੀ ਰੂਪੀ ਸਮੁੰਦਰ ਦੇ ਵਿੱਚੋਂ, ਤ੍ਰਿਸ਼ਨਾ ਰੂਪੀ ਲਹਿਰਾਂ ਦੇ ਵਿੱਚੋਂ, ਵਿਕਾਰਾਂ ਰੂਪੀ ਲਹਿਰਾਂ ਦੇ ਵਿੱਚੋਂ ਅਕਾਲ ਪੁਰਖ ਜੀ ਨੇ ਵਿਚਾਰ ਦੇ ਕੇ ਕੱਟ ਲਿਆ, ਇੱਕ ਇਹਨਾਂ ਨੂੰ ਇਹਨਾਂ ਦੇ ਵਿੱਚ ਡੋਬ ਦਿੱਤਾ ਹੈ।
ਜਿਉਂ ਨਚਾਏ ਤਿਉਂ ਤਿਉਂ ਨੱਚਣ, ਦਿਲ ਸਿਰ ਕਿਰਤ ਵਿਆਹਣਿਆ,
ਜਿਉਂ ਨਚਾਏ ਜਿਵੇਂ ਅਕਾਲ ਪੁਰਖ ਵਾਹਿਗੁਰੂ ਚਾਹੁੰਦਾ ਇਸ ਜੀਵਾਂ ਨੂੰ, ਤਿਉਂ ਤਿਉਂ ਨੱਚਣ ਉਵੇਂ ਉਵੇਂ ਇਹ ਨੱਚਦੇ ਹਨ। ਜਿਵੇਂ ਜਿਵੇਂ ਚਲਾਉਂਦਾ ਅਕਾਲ ਪੁਰਖ ਆਪਣੀ ਚੇਤਨ ਸੱਤਾ ਦੇ ਕੇ, ਉਸੇ ਉਸੇ ਤਰ੍ਹਾਂ ਦੇ ਨਾਲ ਹੀ ਇਹ ਜੀਵ ਚੱਲਦੇ ਹਨ। ਸਿਰ ਸਿਰ ਕਿਰਤ ਸਾਰਿਆਂ ਦੇ ਮਸਤਕ ਦੇ ਉੱਪਰ ਗੁਰੂ ਪਿਆਰੇ ਕਲਮ ਵੱਜੀ ਹੋਈ ਹੈ, ਕਲਮ ਲਿਖੀ ਹੋਈ ਹੈ। ਉਸ ਕਲਮ ਲਿਖਣ ਦੇ ਕਰਕੇ, ਲੇਖੇ ਦੇ ਕਰਕੇ, ਲੇਖ ਦੇ ਕਰਕੇ ਜਿਹੜਾ ਕਰਮ ਹੈ, ਕਿਰਤ ਹੈ, ਸਾਰਿਆਂ ਨੂੰ ਕਰਨੀ ਪੈਂਦੀ ਹੈ, ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੱਥੇ ਉੱਪਰ ਵਾਹ ਦਿੱਤੀ ਹੈ।
ਦੇਹਰ ਕਰੇ ਤਾਂ ਖਸਮ ਧਿਆਏ,
ਜਦੋਂ ਅਕਾਲ ਪੁਰਖ ਵਾਹਿਗੁਰੂ ਫੇਰ ਕਰਦਾ ਏ, ਉਦੋਂ ਫਿਰ ਖਸਮ ਨੂੰ, ਮਾਲਕ ਨੂੰ ਧਿਆਉਂਦਾ ਏ। ਫੇਰ ਤੋਂ ਬਿਨਾਂ ਭਾਵੇਂ ਤੂੰ ਕਿੰਨਾ ਮਰਜ਼ੀ ਯਤਨ ਕਰ ਲੈ, ਧਿਆ ਨਹੀਂ ਸਕਦਾ। ਅਕਾਲ ਪੁਰਖ ਦਾ ਨਾਮ, ਪਰਮੇਸ਼ਰ ਦਾ ਨਾਮ ਤਾਂ ਹੀ ਕੋਈ ਜਪਦਾ ਜਦੋਂ ਮਾਲਕ ਮੇਹਰ ਉਦੋਂ ਕਰਦਾ ਜਦੋਂ ਮਾਤਾ ਦੀ ਸ਼ਰਨ ਆਈ। ਗੁਰੂ ਮਹਾਰਾਜ ਦੀ ਸ਼ਰਨ ਦੇ ਵਿਚ ਪੈਣ ਦੇ ਨਾਲ ਅਕਾਲ ਪੁਰਖ ਦੀ ਮੇਹਰ ਪ੍ਰਾਪਤ ਕੀਤੀ, ਤੇ ਫਿਰ ਧਿਆਉਂਦਾ ਹੈ। ਨਾਮ ਜਪਣਾ ਇੱਕ ਰਸਨਾ ਦੁਆਰਾ ਹੁੰਦਾ ਏ, ਇੱਕ ਹੁੰਦਾ ਏ ਧੀਮੀ ਆਵਾਜ਼ ਵਿਚ ਜਪਣਾ, ਇੱਕ ਹੁੰਦਾ ਏ ਮਨ ਕਰਕੇ ਜਪਣਾ। ਪਿਛਲੇ ਦਿਨਾਂ ਵਿਚ ਵਿਚਾਰ ਰਸਨਾ ਦੁਆਰਾ ਜਿਹੜਾ ਜਪਣਾ ਹੁੰਦਾ ਨਾ, ਬੋਲ ਕੇ ਜਿਵੇਂ ਹੁਣ ਆਪਾਂ ਵਿਚਾਰ ਕਰ ਰਹੇ ਸ਼ਬਦ ਦੀ, ਇਸ ਤਰ੍ਹਾਂ ਬੋਲ ਕੇ ਜਿਵੇਂ ਆਪਾਂ ਗੱਲਾਂ ਕਰਦੇ ਹਾਂ ਨਾਲ ਦੇ ਨੂੰ, ਉਹ ਗੁਰੂ ਪਿਆਰ ਰਸਨਾ ਦੁਆਰਾ ਜਪਣਾ ਹੁੰਦਾ ਏ। ਦੂਸਰਾ ਜਿਹੜਾ ਹੁੰਦਾ ਉਸ ਨੂੰ ਵਾਚਕ ਜਾਪ ਕਹਿੰਦੇ ਨੇ, ਦੂਸਰਾ ਹੁੰਦਾ ਉਪਾਸ, ਬਹੁਤ ਹੀ ਧੀਮੀ ਬਹੁਤ ਹੀ ਬਰੀਕ ਸੂਖਮ ਆਵਾਜ਼ ਦੇ ਵਿਚ ਨਾਮ ਜਪ, ਆਪਣੇ ਨਾਲ ਬੈਠਾ ਬਿਲਕੁਲ ਕੋਈ ਉਹਨੂੰ ਵੀ ਸੁਣੇ ਨਾ ਪਰ ਆਪ ਨੂੰ ਸੁਣੇ। ਇੱਕ ਉਹਦਾ ਸੁਣਨ ਤੋਂ ਬਿਨਾਂ ਜ਼ੁਬਾਨ ਹਲਾਸ਼ ਕਰਨਾ ਉਹ ਨਹੀਂ, ਸੁਣੇ ਆਪ ਨੂੰ ਕੰਨਾਂ ਤੱਕ ਸਿਰਫ ਆਵਾਜ਼ ਪਹੁੰਚੇ, ਜਾਦੀ ਆਵਾਜ਼ ਹਵਾ ਚ ਨਾ ਉੱਡੇ ਕੰਨਾਂ ਤੱਕ ਹੀ ਪਹੁੰਚੇ, ਨਾਲ ਦੇ ਨੂੰ ਵੀ ਨਾ ਸੁਣੇ ਨਾ ਉਹਨੂੰ ਸਮਝ ਪਵੇ ਕਹਿ ਰਿਹਾ। ਉਹ ਜਿਹੜਾ ਜਾਪ ਹੁੰਦਾ ਉਹਨੂੰ ਉਪਾਸ ਉਪਾਸ ਜਾਪ ਕਹਿੰਦੇ ਨੇ। ਤੀਸਰਾ ਜਿਹੜਾ ਹੁੰਦਾ ਮਾਨਸ ਨੂੰ ਕਹਿੰਦੇ ਨੇ, ਅੱਖਾਂ ਬੰਦ ਕਰਕੇ ਤੇ ਸੁਰਤੀ ਦੇ ਨਾਲ ਨਾ ਰਸਨਾ ਹਿਲਾਉਣੀ ਨਾ ਆਪਣੇ ਬੁੱਲ ਵੀ ਬੰਦ ਕਰ ਲੈਣੇ ਨੇ, ਬਣ ਦੇ ਨਾਲ ਨਾਮ ਜਪਣਾ ਵਾਹਿਗੁਰੂ ਮੰਤਰ ਜਾਂ ਜਪ ਸਾਹਿਬ ਜਾਂ ਮੂਲ ਮੰਤਰ ਕੋਈ ਵੀ ਬਾਣੀ ਕੋਈ ਵੀ ਜਾਪ। ਉਹ ਜਿਹੜਾ ਜਾਪ ਹੁੰਦਾ ਹੈ ਉਹਨੂੰ ਮਾਨਸ ਜਾਪ ਕਹਿੰਦੇ ਨੇ। ਪਹਿਲੇ ਨਾਲ ਇਹਦਾ ਫਲ ਵੀ ਵੱਧ, ਇਹਦੇ ਨਾਲ ਜ਼ੋਰ ਵੀ ਵੱਧ ਲੱਗਦਾ ਹੈ। ਇਸ ਤਰੀਕੇ ਦੇ ਨਾਲ ਇਹ ਤਿੰਨ ਜਾਪ ਹੁੰਦੇ ਨੇ ਤੀਜਾ ਮਾਨ ਤੇ ਫਿਰ ਧਿਆਤਾ ਧਿਆਨ ਤੇ ਧਿਆਤਾ ਗਿਆਨ ਗੇ ਪ੍ਰਮਾਤਾ ਪ੍ਰਮਾਣ ਪੇ ਹੁੰਦਾ ਪ੍ਰਮੇਹ ਹੁੰਦਾ ਹੈ। ਧਿਆਤਾ ਧਿਆਨ ਤੇ ਇਹਦਾ ਮਤਲਬ ਇਹ ਹੁੰਦਾ ਵੀ ਇੱਕ ਹੁੰਦਾ ਧਿਆਤਾ, ਧਿਆਤਾ ਜਿਹੜਾ ਆਦਮੀ ਨਾਮ ਨੂੰ ਧਿਆਉਂਦਾ ਹੈ ਜਪਦਾ ਹੈ ਉਹਨੂੰ ਧਿਆਤਾ ਕਹਿੰਦੇ। ਇੱਕ ਹੁੰਦਾ ਹੈ ਧਿਆਨ, ਜਿਹੜੀ ਹੁੰਦੀ ਆ ਉਹ ਧੇ ਹੈ। ਜਿਵੇਂ ਮੰਨ ਲਓ ਕੋਈ ਫੋਟੋ ਏ ਜਾਂ ਕੋਈ ਮੂਰਤੀ ਏ, ਇੱਕੀ ਮਾਤਰਾ ਚ ਨੀ ਸਿਰਫ ਦ੍ਰਿਸ਼ਟਾਂਤ ਮਾਤਰ ਆਪਾਂ ਗੱਲ ਕਰਦੇ ਹਾਂ, ਨਾ ਆਪਾਂ ਮੂਰਤੀ ਪੂਜਦੇ ਨਾ ਆਪਾਂ ਫੋਟੋ ਦੇ ਪੁਜਾਰੀ ਹਾਂ, ਪਰ ਸ਼ਬਦ ਉਹ ਫੋਟੋ ਤੇ ਇੱਕ ਮੂਰਤੀ ਨਾ ਦੋਵਾਂ ਦੇ ਵਿੱਚੋਂ ਕੋਈ ਵੀ ਜਿਹੜੀ ਚੀਜ਼ ਲੈ ਲੈਣੀ ਹੈ ਵੈਸ਼ਨਵ ਮਤ ਵਾਲੇ ਐਵੇਂ ਕਰਦੇ ਨੇ। ਉਹਨੂੰ ਤ੍ਰਿਕੁਟੀ ਉਹਦਾ ਧਿਆਨ ਧਰਨਾ ਉਸ ਨੂੰ ਧੇ ਕਹਿੰਦੇ ਨੇ। ਜਿਹੜੀ ਚੀਜ਼ ਦਾ ਆਪਾਂ ਧਿਆਨ ਕਰੀਏ ਉਹਨੂੰ ਧੇ ਕਹਿੰਦੇ ਨੇ, ਤੇ ਦੂਸਰਾ ਵਿਚਕਾਰ ਆਪਾਂ ਧਿਆਉਣ ਵਾਲੇ ਬਣ ਕੇ ਧਿਆਤਾ, ਸਾਹਮਣੇ ਵਾਲੀ ਚੀਜ਼ ਮੂਰਤੀ ਪਈ ਸਾਹਮਣੇ ਉਹ ਬਣ ਗਈ ਧੇ। ਦੋਵਾਂ ਦੇ ਵਿਚਕਾਰ ਜਿਹੜੀ ਸੰਬੰਧ ਬਣਾਉਂਦੀ ਉਹਨੂੰ ਗੁਰੂ ਪਿਆਰੋ ਕਹਿੰਦੇ ਨੇ ਧਿਆਨ। ਇਹ ਤਿੰਨ ਚੀਜ਼ਾਂ ਤ੍ਰਿਕੁਟੀ ਕਹਿੰਦੇ ਨੇ। ਉਦਾਂ ਤ੍ਰਿਕੁਟੀ ਮੱਥਿਆਂ ਮੱਥੇ ਬਰਬਰੋਸਿਆਂ ਦੇ ਵਿਚਕਾਰ ਦੀ ਚੀਜ਼ ਨੂੰ ਕਹਿੰਦੇ ਨੇ, ਪਰ ਇਹ ਵੀ ਤ੍ਰਿਕੁਟੀ ਤਿੰਨ ਚੀਜ਼ਾਂ ਦਾ ਮਤਲਬ ਤ੍ਰਿਕੁਟੀ। ਇਹ ਤ੍ਰਿਕੁਟੀ ਨੂੰ ਜਿਹੜਾ ਧਿਆਉਣ ਵਾਲਾ ਧਿਆਤਾ ਹੁੰਦਾ ਏ, ਜਦੋਂ ਧਿਆਉਂਦਾ ਧਿਆਨ ਕਰਦਾ 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 ਧਿਆਨ ਦਾ ਧਿਆਨ ਕਰ ਰਿਹਾ ਏ ਉਹਦਾ ਹੀ ਸਰੂਪ ਬਣ ਜਾਂਦਾ, ਉਹਦੇ ਵਿਚ ਲਵਲੀਨ ਹੋ ਜਾਂਦਾ। ਜਦੋਂ ਧਿਆਨ ਵੀ ਮੁੱਕ ਜਾਂਦਾ ਏ ਜਿਹੜਾ ਧਿਆਉਣ ਵਾਲਾ ਧਿਆਤਾ ਉਹ ਵੀ ਖਤਮ ਹੋ ਜਾਂਦਾ, ਸਿਰਫ ਹੋ ਜਾਂਦਾ ਧੇ ਰੂਪ। ਸ਼ਬਦ ਦੀ ਆਪਾਂ ਕਮਾਈ ਕਰ ਰਹੇ ਹਾਂ, ਨਾਮ ਜਪ ਰਹੇ ਹਾਂ ਵਾਹਿਗੁਰੂ ਦਾ, ਧਿਆਨ ਕਰ ਰਹੇ ਹਾਂ, ਉਹ ਸ਼ਬਦ ਦੇ ਵਿਚ ਹੀ ਆਪਣਾ ਮਨ ਸਮਾ ਗਿਆ, ਇਹ ਹੋ ਗਿਆ ਧੇ। ਇਸ ਤਰ੍ਹਾਂ ਇਹਨੂੰ ਧਿਆਉਣਾ ਕਹਿੰਦੇ ਨੇ। ਦੂਜਾ ਹੁੰਦਾ ਗਿਆਤਾ ਗਿਆਨ ਗੇ, ਛੇਵੀਂ ਗਿਆਤਾ ਦਾ ਮਤਲਬ ਹੁੰਦਾ ਜਾਣਨ ਵਾਲਾ, ਜਾਣਕਾਰੀ ਲੈਣ ਵਾਲਾ, ਗਿਆਨ ਪ੍ਰਾਪਤ ਗਿਆਤਾ ਗਿਆਨ ਪ੍ਰਾਪਤ। ਦੂਸਰਾ ਹੁੰਦਾ ਗਿਆਨ, ਤੀਸਰਾ ਹੁੰਦਾ ਗੇ ਉਹਨੂੰ ਕਹਿੰਦੇ ਨੇ ਜਿਹਦਾ ਆਪਾਂ ਗਿਆਨ ਲੈਣਾ, ਜਿਹੜੀ ਗੱਗੇ ਲਾਂ ਜਈਆ ਗੇ, ਜਿਹੜੀ ਚੀਜ਼ ਦਾ ਆਪਾਂ ਗਿਆਨ ਲੈਣਾ ਹੈ। ਆਹ ਮੰਨ ਲਓ ਮੈਂ ਇੱਕ ਗੇਟ ਪਿਆ ਹੋਇਆ ਸਟੈਂਡ ਤੇ, ਇਹਦਾ ਇੱਕ ਗੇ ਰੂਪ ਹੈ, ਆਪਾਂ ਗਿਆਤਾ ਰੂਪ, ਇਹਦਾ ਆਪਾਂ ਗਿਆਨ ਲੈਣਾ ਵੀ ਕਿਵੇਂ ਖੜਾ ਹੋਇਆ, ਇਹਨੂੰ ਕਿਹੜੀ ਕਿਹੜੀ ਚੀਜ਼ ਲੱਗੀ, ਕਿਵੇਂ ਚੱਲਦਾ, ਲਾਈਟ ਆਉਂਦੀ ਹੈ, ਤਾਰ ਲੱਗੀ ਹੋਈ ਹੈ, ਫਿਰ ਤੱਕ ਜਾਂਦੀ ਆਵਾਜ਼, ਫਿਰ ਨਿਕਲਦੀ ਹੈ, ਸਟੈਂਡ ਲਾ ਕੇ ਖੜਾ ਹੱਥ ਕੱਸੇ ਹੋਏ, ਸਾਰਾ ਕੁਝ ਇਹਦਾ ਗਿਆਨ। ਇਹਨੂੰ ਕਹਿੰਦੇ ਨੇ ਗਿਆਨ, ਨੌਲੇਜ, ਇਹ ਚੀਜ਼ ਹੈ ਜਿਹੜੀ ਇਹ ਗੇ ਰੂਪ ਹੈ, ਮੈਂ ਸਟੈਂਡ ਦੇ ਸਮੇਤ ਇਹ ਗੇ ਰੂਪ ਹੈ, ਆਪਾਂ ਹਾਂ ਗਿਆਤਾ, ਜਾਣਨ ਇਹਨੂੰ ਜਾਣਨ ਵਾਲੇ। ਇਸ ਤਰੀਕੇ ਨਾਲ ਉਹਨੂੰ ਗਿਆਤਾ ਤਿੰਨ ਚੀਜ਼ਾਂ, ਜਿਹੜਾ ਜਾਣਨ ਵਾਲਾ ਏ ਗਿਆਤਾ, ਤੋ ਉਹ ਇਹਨੂੰ ਜਾਣ ਕੇ ਫਿਰ ਇਹਦਾ ਹੀ ਰੂਪ ਹੋ ਜੇ, ਉਹ ਗੁਰੂ ਪਿਆਰੋ ਗਿਆਤਾ ਗਿਆਨ ਗੇ ਤ੍ਰਿਕੁਟੀ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਗਿਆਨ ਸਰੂਪ ਨੇ, ਸਤਿਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਵੇਂ ਗੇ ਸਰੂਪ ਨੇ, ਤੇ ਵਿੱਚ ਮਹਾਰਾਜ ਦੀ ਗੁਰਬਾਣੀ ਜਿਹੜੀ ਉਹ ਗਿਆਨ ਸਰੂਪ। ਗੁਰਬਾਣੀ ਪੜ੍ਹ ਕੇ ਆਪਾਂ ਨੂੰ ਗਿਆਨ ਮਿਲਦਾ ਹੈ, ਤੋਂ ਨੌਲੇਜ ਮਿਲਦੀ, ਜਾਣਕਾਰੀ, ਆਪਾਂ ਉਸ ਨੂੰ ਜਾਣਨ ਵਾਲੇ ਗਿਆਤਾ ਹਾਂ। ਇਸ ਤਰੀਕੇ ਨਾਲ ਇਹ ਤਿੰਨਾਂ ਚੀਜ਼ਾਂ ਤੋਂ ਆਪਣਾ ਵੀ ਤੇ ਗਿਆਨ ਵੀ ਸਾਰਾ ਕੁਝ ਆਪਾਂ ਮਹਾਰਾਜ ਦੇ ਵਿੱਚ ਪਾ ਦਈਏ, ਪਾ ਦਈਏ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਵਿੱਚ, ਨਾਮ ਦੇ ਵਿੱਚ। ਇਹ ਤਿੰਨਾਂ ਚੀਜ਼ਾਂ ਤੋਂ ਚਲੋ ਇੱਕ ਚੀਜ਼ ਹੋ ਜੇ, ਇਹ ਤ੍ਰਿਕੁਟੀ ਚਲੋ ਇੱਕ ਚੀਜ਼ ਹੋ ਜੇ, ਇਸੇ ਤਰੀਕੇ ਨਾਲ ਪ੍ਰਮਾਤਾ ਪ੍ਰਮਾਣ ਤੇ ਪਰਮੇਸ਼ ਪ੍ਰਮਾਤਾ ਹੁੰਦਾ ਪ੍ਰਮਾਣ ਦੇਣ ਵਾਲਾ ਜਾਂ ਪ੍ਰਮਾਣ ਪ੍ਰਾਪਤ ਕਰਨ ਵਾਲਾ। ਇਸੇ ਤਰੀਕੇ ਨਾਲ ਇੱਕ ਪ੍ਰਮਾਣ ਹੈ ਤੇ ਤੀਜਾ ਹੈ ਪਰਮੇਸ਼। ਥੋੜੀ ਜਿਹੀ ਗੱਲਾਂ ਡੂੰਘੀਆਂ ਨੇ। ਪਰਮੇਸ਼ ਇਹ ਹੁੰਦੀ ਜਿਹੜੀ ਚੀਜ਼, ਜਿਵੇਂ ਕਿਸੇ ਚੀਜ਼ ਤੇ ਆਪਾਂ ਐਗਜ਼ਾਮਪਲ ਦਿੰਦੇ ਹਾਂ ਵੀ ਫਲਾਣੇ ਦਾ ਜਿਹੜਾ ਚਾਕੂ ਹੈ ਨਾ ਉਹ ਤਲਵਾਰ ਵਰਗਾ ਹੈ, ਤਲਵਾਰ ਵਾਂਗੂ ਦਿਖਾ ਹੈ। ਫਲਾਣੇ ਕੋਲ ਨਾਈਫ ਹੈ ਉਹ ਤਲਵਾਰ ਵਾਂਗੂ ਦਿਖਾ। ਤਲਵਾਰ ਜਿਹੜੀ ਹੋ ਗਈ ਉਹ ਗੁਰੂ ਪਿਆਰੋ ਪ੍ਰਮਾਣ ਹੋ ਗਿਆ। ਇਸੇ ਤਰੀਕੇ ਨਾਲ ਤਲਵਾਰ ਪ੍ਰਮਾਣ ਦੇ ਤਾ ਤੇ ਜਿਹੜਾ ਨਾਈਫ ਹੈ ਉਹ ਪਰਮੇਹ ਹੈ, ਤੇ ਜਿਹਨੇ ਪ੍ਰਮਾਣ ਦਿੱਤਾ ਜਾਂ ਜਿਹਨੇ ਸੁਣਿਆ ਉਹ ਹੋ ਗਿਆ ਪ੍ਰਮਾਤਾ। ਤੇ ਤਿੰਨਾਂ ਨੂੰ ਛੱਡ ਕੇ ਜਿਹੜਾ ਦ੍ਰਿਸ਼ਟਾਂਤ ਨੂੰ ਛੱਡ ਕੇ ਜਿਹੜੀ ਚੀਜ਼ ਪਰਮੇਹ ਹੈ ਉਹਦੇ ਉੱਪਰ ਹੀ ਦ੍ਰਿਸ਼ਟੀ ਤੋਂ ਧਿਆਨ ਕਰਕੇ ਉਹਦਾ ਰੂਪ। ਇਸ ਤਰ੍ਹਾਂ ਤ੍ਰਿਕੁਟੀ ਹੈ, ਤਿੰਨਾਂ ਚੀਜ਼ਾਂ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ, ਸਮਾਤਾ ਪ੍ਰਮਾਣ ਪਰਮੇਹ। ਇਸ ਤਰੀਕੇ ਨਾਲ ਜਦੋਂ ਇੱਕ ਸਰੂਪ ਹੋਵੇ ਉਹਨੂੰ ਕਹਿੰਦੇ ਹਨ ਧਿਆਉਣਾ। ਐਸਾ ਧਿਆਉਣਾ ਹੁੰਦਾ ਉਦਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਧੇ ਦਾ ਮਤਲਬ ਹੁੰਦਾ ਏ, ਧਿਆਉਣ ਦਾ ਮਤਲਬ ਹੁੰਦਾ ਹਿਰਦੇ ਦੀਆਂ ਗਹਿਰਾਈਆਂ ਦੇ ਵਿੱਚੋਂ ਤੇ ਸੰਚਾਰ। ਇਸ ਤਰੀਕੇ ਨਾਲ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਮਿਹਰ ਕਰਦੇ ਨੇ, ਜਦੋਂ ਗੁਰੂ ਸਾਹਿਬ ਜੀ ਮਿਹਰ ਕਰਦੇ ਨੇ, ਖਸਮ ਬਾਲਕ ਜੋ ਅਕਾਲ ਪੁਰਖ ਵਾਹਿਗੁਰੂ ਜੀ ਹੈ ਉਸ ਨੂੰ ਗੁਰੂ ਪਿਆਰੋ ਧਿਆਈ ਧਿਆਉਣਾ ਹੁੰਦਾ ਹੈ।
ਸੰਤਾਂ ਸੰਗਤ ਨਰਕ ਨਾ ਪਾਏ,
ਫਿਰ ਮਿਹਰ ਦੇ ਨਾਲ ਹੀ ਧਿਆਉਣਾ ਆਪਾਂ ਬੈਠੇ ਹਾਂ। ਸੰਗਤ ਪ੍ਰਾਪਤ ਹੁੰਦੀ ਹੈ ਸੰਤਾਂ ਮਹਾਂਪੁਰਸ਼ਾਂ ਦੀ, ਆਹ ਦਰਬਾਰ ਦੀ ਸੰਗਤ ਤਾਂ ਪ੍ਰਾਪਤ ਹੁੰਦੀ ਹੈ, ਮਿਹਰ ਦੇ ਨਾਲ ਹੁੰਦੀ ਹੈ। ਇਹ ਕੋਈ ਵਿਹਲੇ ਬੰਦਿਆਂ ਦਾ ਕੰਮ ਨਹੀਂ, ਸਭ ਤੋਂ ਵੱਡਾ ਕੰਮ ਤਾਂ ਇਹੀ ਹੈ ਜਾ ਕੇ ਦੱਸ ਦਿੱਤਾ ਪਰਮੇਸ਼ਰ ਦਾ ਬਾਣੀ ਕਥਾ। ਇਸ ਤਰੀਕੇ ਨਾਲ ਇਹ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਸੰਗਤ ਦੀ। ਜਦੋਂ ਫਿਰ ਸੰਗਤ ਦੀ ਪ੍ਰਾਪਤੀ ਹੁੰਦੀ ਨਰਕ ਨਾ ਪਾਈ, ਤੇ ਫਿਰ ਅਕਾਲ ਪੁਰਖ ਵਾਹਿਗੁਰੂ ਨਰਕ ਦੇ ਵਿਚ ਨਹੀਂ ਪੈਣ ਦਿੰਦੇ, ਜਿੰਦੀਆਂ ਵਿਚਾਰਾਂ ਸਤਿਗੁਰੂ ਸਾਹਿਬ ਜੀ ਨੇ ਪਿੱਛੇ ਕੀਤੀ। ਇਸੇ ਤਰੀਕੇ ਨਾਲ ਅਜਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣ ਹਾਰੇ। ਇਸ ਤਰੀਕੇ ਦੇ ਨਾਲ ਤਿਲ ਪੀੜੇ ਜੋ ਕਹਾਣੀਆਂ ਤੇ ਮਰ ਮਰ ਜੰਮੈ ਪਰ ਮਰ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਸਮੈ ਤਾਂ ਦੁੱਖ ਸਹਿ ਪ੍ਰਾਣੀਆਂ। ਇਸ ਤਰੀਕੇ ਦੇ ਨਾਲ ਇਹ ਜਿੰਨੇ ਵੀ ਸਾਰਾ ਕੁਝ ਹੈ ਨਰਕਾਂ ਦਾ ਡਰ ਨਰਕ, ਫਿਰ ਸੰਤਾਂ ਦੀ ਮਹਾਂਪੁਰਸ਼ਾਂ ਦੀ ਸੰਗਤ, ਸਤਿਗੁਰੂ ਸਾਹਿਬ ਜੀ ਦੀ ਸੰਗਤ ਪ੍ਰਾਪਤ ਹੋਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਨਰਕ ਦੇ ਵਿਚ ਨਹੀਂ ਜਾਣ ਦਿੰਦੇ ਹਨ।
ਅੰਮ੍ਰਿਤ ਨਾਮ ਦਾਨ ਨਾਨਕ ਕੋ ਗੁਣ ਗੀਤਾ ਨਿਤ ਵਖਾਣੀਆਂ।
ਆਪਾਂ ਹੁਣ ਮਹਾਰਾਜ ਸਾਰਾ ਸ਼ਬਦ ਸਮਝਾ ਕੇ ਫਿਰ ਉਹਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਨੇ। ਅੰਮ੍ਰਿਤ ਨਾਮ ਦਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਸਰੂਪ ਬਖਸ਼ਾਂ ਕਰਦੇ ਨੇ ਭਾਈ, ਇਸ ਤਰ੍ਹਾਂ ਮਹਾਰਾਜ ਦੇ ਕੋਲ ਆਓ ਤੇ ਅੰਮ੍ਰਿਤ ਵਰਗਾ ਨਾਮ ਮੰਗੋ ਤੇ ਬੇਨਤੀ ਕਰੋ ਸੱਚੇ ਪਾਤਸ਼ਾਹ ਜੀ ਸਾਨੂੰ ਅੰਮ੍ਰਿਤ ਵਰਗਾ ਜਿਹੜਾ ਮਿਰਤੂ ਤੋਂ ਰਹਿਤ ਕਰਨ ਵਾਲਾ ਨਾਮ ਹੈ ਉਸ ਦਾ ਦਾਨ ਮੰਗੋ। ਗੁਣ ਕੀਤਾ ਨਿਤ ਵਖਾਣ, ਜਿਹੜਾ ਨਾਮ ਜਿਹਦੇ ਨਾਮ ਦੇ ਗੁਣ ਕੀਤਾ ਦੇ ਵਿਚ ਵਖਾਣੀਆਂ ਨਿਤ ਹੀ ਕਥਨ ਕੀਤੇ ਹਨ, ਨਿਤ ਹੀ ਜਿਸ ਨਾਮ ਦੇ ਗੁਣਾਂ ਨੂੰ ਕੀਤਾ ਕਥਨ ਕਰਦੀ ਕਹਿੰਦੀ ਹੈ, ਐਸੇ ਨਾਮ ਦੀ ਦਾਤ ਸਾਨੂੰ ਬਖਸ਼ੋ। ਕੇਵਲ ਨਾਮ ਦੀ ਦਾਤ ਹੀ ਮੰਗੀਏ ਤੇ ਬਾਕੀ ਸਾਰੀਆਂ ਦਾਤਾਂ ਜਿੱਤੇ ਪ੍ਰਾਪਤ ਹੁੰਦੀਆਂ ਨੇ। ਇਹ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਬੜਾ ਵਿਰਾਗਮਈ ਸ਼ਬਦ ਹੈ, ਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਮਾਫੀਆਂ ਆਪਣੇ ਹਿਰਦੇ ਚ ਬਸੇ। ਡਾਰੀ ਜੇ ਪੈਦਾ ਹੋ ਜੇ ਮਨ ਦੇ ਵਿਚ ਤਾਂ ਵੀ ਬੰਦਾ ਸਿੱਧੇ ਪਾਸੇ ਲੱਗ ਸਕਦਾ ਹੈ। ਸਤਿਗੁਰੂ ਸਾਹਿਬ ਇਹ ਉਪਦੇਸ਼ ਸਾਡੇ ਹਿਰਦੇ ਦੇ ਵਿਚ ਵਸਾ ਦੇਣ ਤਾਂ ਜੋ ਸਾਡਾ ਵੀ ਜਿਹੜਾ ਪ੍ਰਲੋਕ ਦਾ ਡਰ ਹੈ ਦੂਰ ਹੋ ਜੇ, ਅੰਤ ਸਮਾਂ ਸਾਡਾ ਇਸ ਤਰੀਕੇ ਨਾਲ ਸੌਖਾ ਹੋ ਜੇ ਤੇ ਲੋਕ ਸੁਖੀ ਤੇ ਪ੍ਰਲੋਕ ਖੇਲੇ। ਇਸ ਸ਼ਬਦ ਨੂੰ ਹਿਰਦੇ ਵਿਚ ਵਸ ਜਾਣ ਦੇ ਨਾਲ ਜਾਣ ਹੋਈਆਂ ਭੁੱਲਾਂ ਦੀਆਂ ਮਾਫ਼ੀਆਂ ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਗੱਲਾਂ ਮਾਫ਼ ਜੀ ਕਰੀਏ ਜੀ।
ਮਿਹਰ ਕਰੇ ਤਾਂ ਖਸਮ ਧਿਆਏ, ਸੰਤਾਂ ਸੰਗਤ ਨਰਕ ਨਾ ਪਾਈ। ਅੰਮ੍ਰਿਤ ਨਾਮ ਦਾਨ ਨਾਨਕ ਕਾ, ਸੁਣ ਗੀਤਾ ਨਿਤ ਬਖਾਣੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।